ਹੁਕਮ ਖਾਏ ਕਮਾਏ ਜਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਕੈਸੇ ਨੇ? ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਸਿੱਖੋ, ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਪੂਰਨ ਗੁਰੂ ਦੇ ਬਚਨ ਐਸੇ ਹਨ ਜਿਵੇਂ ਚੂਰਨ ਹੈ, ਚੂਰਨ ਦੀ ਨਿਆਈ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨੇ ਖਾਏ ਕਮਾਏ ਜਾਹੇ। ਗੁਰਮੁਖੋ, ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਖਾ ਲਿਆ, ਭਾਵ ਕਿ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਹੈ।
ਉਧਰ ਰੋਗ ਮੈਂ ਹਰਿਓ ਨਮਸਕਾਰ ਮਮਤਾ।
ਤੇ ਜਿਸ ਤਰ੍ਹਾਂ ਪੇਟ ਦੇ ਰੋਗ ਲੱਗੇ ਹੋਣ, ਕੋਈ ਪੇਟ ਦੇ ਰੋਗ ਲੱਗੇ ਹੋਣ ਤੇ ਚੂਰਨ ਖਾ ਲਈਏ ਤੇ ਉਹ ਪੇਟ ਦੇ ਰੋਗ ਦੂਰ ਹੋ ਜਾਂਦੇ ਆ, ਇਸੇ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਬਚਨ ਹਨ ਉਹ ਚੂਰਨ ਦੀ ਨਿਆਈ। ਜਿਹੜਾ ਮਨੁੱਖ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਾ ਤੇ ਗੁਰਮੁਖ ਪਿਆਰਿਓ, ਉਸ ਦੇ ਉਧਰ ਰੋਗ ਹਉਮੈ ਹਰਿਓ, ਉਹਦੇ ਪੇਟ ਦਾ ਰੋਗ ਕਿਹੜਾ ਹਉਮੈ, ਹੰਕਤਾ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ। ਐਸੇ ਜਿਹੜੇ ਗੁਰਾਂ ਦੇ ਬਚਨ ਹਨ ਜਿਹੜੇ ਹਉਮੈ ਨੂੰ ਨਾਸ ਕਰ ਦੇਣ ਵਾਲੇ ਨੇ। ਜਿਹੜਾ ਮਨੁੱਖ ਇਸਦੀ ਕਮਾਈ ਕਰਦਾ ਤੇ ਗੁਰਮੁਖ ਪਿਆਰਿਓ, ਐਸੇ ਗੁਰਾਂ ਦੇ ਤਾਈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਡੀ ਐਸੇ ਗੁਰਾਂ ਦੇ ਤਾਈ ਨਮਸਕਾਰ ਹੈ।
ਦੇਹ ਰਜੂ ਜਗ ਸਾਗਰ ਕੋ।
ਤੇ ਗੁਰਮੁਖੋ, ਜਿਸ ਤਰ੍ਹਾਂ ਜਗਤ ਦਾ ਸਾਗਰ ਕੀ ਹੈ, ਜਿਸ ਤਰ੍ਹਾਂ ਸੰਸਾਰ ਰੂਪੀ ਇੱਕ ਸਾਗਰ ਹੈ, ਸਮੁੰਦਰ ਹੈ, ਇਸ ਦੇ ਉੱਤੇ ਇਸ ਤੋਂ ਪਾਰ ਲੰਘਣ ਵਾਸਤੇ, ਜਿਸ ਤਰ੍ਹਾਂ ਪ੍ਰਤੱਖ ਸਮੁੰਦਰ ਤੋਂ ਪਾਰ ਲੰਘਣਾ ਹੋਵੇ ਤੇ ਉਹਦੇ ਉੱਤੇ ਕੋਈ ਪੁਲ ਰਚ ਦਿੱਤਾ ਜਾਵੇ ਤੇ ਫੇਰ ਹੀ ਮਨੁੱਖ ਜਿਹੜਾ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਇਸੇ ਪ੍ਰਕਾਰ ਹੀ ਇਹ ਜਿਹੜਾ ਸੰਸਾਰ ਹੈ ਨਾ, ਇੱਕ ਸਮੁੰਦਰ ਦੀ ਨਿਆਈ ਤੇ ਮਾਲਕ ਨੇ ਗੁਰਮੁਖੋ ਗੁਰਬਾਣੀ ਦਾ ਇੱਕ ਪੋਲੀ ਰਚ ਦਿੱਤਾ ਇਸ ਨੂੰ ਪਾਰ ਕਰਨ ਵਾਸਤੇ।
ਸਭ ਖੰਡ ਪਖੰਡਨ ਸ਼ੂਰ ਸ਼ਰਾਬ।
ਤੇ ਜਿਹੜੀ ਗੁਰਬਾਣੀ ਕਿਹੋ ਜੀ ਹੈ, ਪਖੰਡਾਂ ਨੂੰ ਖੰਡਨ ਕਰ ਦੇਣ ਵਾਲੀ, ਨਾਸ ਕਰ ਦੇਣ ਵਾਲੀ ਹੈ। ਜਿਹੜੇ ਸ਼ੋਰ ਸ਼ਰਾਬੇ ਪਏ ਹਨ ਸੰਕਲਪਾਂ ਵਿਕਲਪਾਂ ਦੇ, ਸਾਰੇ ਨਾਸ ਕਰ ਦਿੰਦੀ ਹੈ।
ਕੀਰਤ ਗਾਏ ਸੁਣੈ ਪ੍ਰਭੂ ਕੀ।
ਤੇ ਗੁਰਮੁਖੋ, ਜਿਹੜਾ ਜੀਵ ਉਸ ਪ੍ਰਭੂ ਅਕਾਲ ਪੁਰਖ ਦੀ ਕੀਰਤ ਨੂੰ ਗਾਉਂਦਾ, ਮਾਲਕ ਦੇ ਜਤ ਨੂੰ ਉਚਾਰਦਾ, ਉਸ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ।
ਤਨ ਹੰ ਤਜੀਏ ਲਖ ਰੰਗ ਸੁਹਾਵਾ।
ਤੇ ਜਿਹੜਾ ਮਨੁੱਖ ਗੁਰੂ ਦੀ ਕੀਰਤ ਕਰਦਾ ਨਾ, ਪਰਮੇਸ਼ਰ ਦੇ ਨਾਮ ਦੀ ਕੀਰਤ ਕਰਦਾ ਹੈ, ਗੁਰਮੁਖੋ ਸਰੀਰ ਦੀ ਹੰਗਤਾ ਜਿਹੜੀ ਕਿਵੇਂ ਨਾਸ ਹੋ ਜਾਂਦੀ ਹੈ। ਜਿਵੇਂ ਕੁਸੰਬੇ ਦਾ ਰੰਗ ਹੈ ਨਾ, ਕੁਸੰਬੇ ਦਾ ਰੰਗ ਇਕਦਮ ਪਾਸੇ ਕਰ ਦਿੱਤਾ ਜਾਂਦਾ, ਫਿੱਕਾ ਹੋ ਜਾਂਦਾ, ਨਾਸ ਕਰ ਦਿੱਤਾ ਜਾਂਦਾ ਹੈ। ਇਸੇ ਪ੍ਰਕਾਰ ਹੀ ਗੁਰਮੁਖੋ, ਤਨ ਦੀ ਹੰਗਤਾ ਕੁਸੰਬੇ ਦੇ ਰੰਗ ਵਾਂਗੂ ਦੂਰ ਕਰ ਦਿੱਤੀ ਹੈ।
ਰੰਗ ਤਨੇ ਦੁਖ ਪਾਰ ਪਰੈ।
ਤੇ ਗੁਰਮੁਖੋ, ਭਾਵੇਂ ਕੋਈ ਰੰਗ ਗਰੀਬ ਕੰਗਾਲ ਹੈ, ਭਾਵੇਂ ਧਨੀ ਹੈ, ਤੇ ਇਸੇ ਤਰ੍ਹਾਂ ਹੀ ਕਹਿੰਦੇ ਇਹ ਜਿਹੜੇ ਇਨ੍ਹਾਂ ਦੇ ਦੁੱਖ ਹਨ ਨਾ, ਭਾਵੇਂ ਕੋਈ ਧਨਵਾਨ ਹੈ, ਭਾਵੇਂ ਕੋਈ ਕੰਗਾਲ ਹੈ, ਜਿਹੜਾ ਜੀਵ ਗੁਰਮੁਖ ਪਿਆਰਿਓ ਗੁਰਬਾਣੀ ਨੂੰ ਪੜ੍ਹਦਾ ਉਹਦਾ ਪਾਰ ਹੋ ਜਾਂਦਾ ਹੈ।
ਅਵਲੋਕ ਤਾਂ ਨਿਜ ਰੂਪ ਅਜਾਬਾ।
ਤੇ ਗੁਰਮੁਖੋ, ਕਿਵੇਂ ਪਾਰ ਹੁੰਦਾ? ਗੁਰਬਾਣੀ ਨੂੰ ਪੜ੍ਹਨ ਦੇ ਨਾਲ ਗਰੀਬ ਵੀ ਪਾਰ ਹੋ ਜਾਂਦਾ, ਧਨੀ ਵੀ ਪਾਰ ਹੋ ਜਾਂਦਾ, ਤੇ ਕਿਸ ਤਰੀਕੇ ਦੇ ਨਾਲ? ਅਵਲੋਕਤ ਹੈ ਨਿਜ ਰੂਪ ਅਜਾਬਾ। ਕਹਿੰਦੇ ਜਿਹੜੇ ਕਲਾਵਾਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਲਾਧਾਰੀ ਹਨ ਨਾ, ਜਿਨ੍ਹਾਂ ਦੇ ਸਰੂਪ ਦੇ ਦਰਸ਼ਨ ਕਰਨ ਦੇ ਨਾਲ ਹੀ ਜੀਵ ਦਾ ਪਾਰ ਉਤਾਰਾ ਹੁੰਦਾ ਹੈ।
ਦੇਵ ਦੇਵ ਸਦਾ ਪਦ ਸੇਵੋ।
ਤੇ ਗੁਰਮੁਖੋ, ਜਿਹੜੇ ਦੇਵਤਿਆਂ ਦੇ ਵੀ ਦੇਵਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਸਾਰਿਆਂ ਤੋਂ ਵੱਡੇ ਰਾਜਾਨ ਰਾਜ ਭਾਨਾਨ ਭਾਨ, ਐਸੇ ਜਿਹੜੇ ਮਾਲਕ ਵਾਹਿਗੁਰੂ ਹਨ, ਗੁਰਮੁਖ ਪਿਆਰਿਓ, ਐਸੇ ਸਤਿਗੁਰੂ ਪਾਤਸ਼ਾਹ ਜੀ ਦੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਦਾ ਹੀ ਗੁਰਸਿੱਖੋ ਚਰਨਾਂ ਦੀ ਸੇਵਾ ਕਰਨਾ ਕਰੋ।
ਲਾਹਰ ਪੀਰ ਗੁਰੂ ਜਗ ਬਾਬਾ।
ਤੇ ਬਾਬੇ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਜਾਹਰ ਪੀਰ ਵੱਡੇ ਪੀਰ ਹਨ ਸਾਰੇ ਜਗਤ ਦੇ, ਸਾਰੇ ਸੰਸਾਰ ਦੇ।
ਮਤ ਮੰਦ ਭਏ ਕਲ ਮੈਂ ਨਰ ਰੰਕ।
ਤੇ ਗੁਰਮੁਖੋ, ਕਲਯੁਗ ਦੇ ਵਿੱਚ ਮਨੁੱਖ ਕਿਹੋ ਜਿਹੇ ਹੋਏ ਫਿਰਦੇ ਨੇ, ਕਿਹੋ ਜੀ ਹੈ ਜਿਹੜੀ ਬਿਰਤੀ ਹੈ ਮਨੁੱਖਾਂ ਦੀ, ਜਿਹੜੀ ਮਨ ਦੀ ਹਾਲਤ ਉਹ ਕਿਹੋ ਜੀ ਹੈ? ਮਤ ਮੰਦ ਭਏ ਕਲ ਮੈਂ ਨਰ ਰੰਕ। ਗੁਰਮੁਖੋ, ਇਸੇ ਤਰ੍ਹਾਂ ਹੀ ਮਾੜੀ ਮਤ ਵਾਲੇ ਹੋ ਗਏ ਨੇ ਕਲਯੁਗ ਦੇ ਵਿੱਚ, ਬੁੱਧੀ ਤੋਂ ਹੀਣੇ ਹੋ ਗਏ, ਕੰਗਾਲੀ ਹੋ ਗਏ ਨੇ, ਸ੍ਰਿਸ਼ਟ ਬੁੱਧੀ ਕਿਸੇ ਦੇ ਪਾਸ ਵੀ ਨਹੀਂ ਹੈ।
ਦਇਓ ਹਰ ਨਾਮ ਉਸਨੇ ਮਨ ਮਾਨਕ।
ਤੇ ਗੁਰਮੁਖੋ, ਮਾਨਕ ਦੀ ਨਿਆਈ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਹਰੀ ਨਾਮ ਦਾ ਜਿਹੜਾ ਨਾਮ ਹੈ ਨਾ, ਗੁਰਮੁਖ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਸ ਮਨ ਦੇ ਵਿੱਚ ਜੀਵਾਂ ਨੂੰ ਦੇ ਦਿੱਤਾ ਹੈ।
ਸਨਮਾਨ ਕਦੇ ਸਿਮਰੇ ਜੇ ਸਦਾ।
ਤੇ ਜਿਹੜਾ ਸਦਾ ਹੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ, ਮਾਲਕ ਦੀ ਆਰਾਧਨਾ ਕਰਦਾ, ਤੇ ਇੱਥੇ ਕਹਿੰਦੇ ਹਨ ਗੁਰਮੁਖੋ ਤਨ ਮਾਨ ਸਜੇ, ਉਸ ਨੇ ਆਪਣੇ ਸਰੀਰ ਦੇ ਹੰਕਾਰ ਨੂੰ ਦੂਰ ਕਰ ਲਿਆ ਹੈ।
ਪ੍ਰਗਟੇ ਕਟ ਅੰਤਰ ਗਿਆਨ ਅਚਾਨਕ,
ਤੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਘਟ ਹਿਰਦੇ ਦੇ ਵਿਚ ਅਚਾਨਕ ਹੀ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਲਖਪੂਰ ਪਦਾਰਥ ਕੇ ਤਜ ਸਵਾਰਥ,
ਗੁਰਮੁਖੋ ਜਿਹੜੇ ਸਵਾਰਥ ਭਾਵ ਕੇ ਸਵਾਰਥ ਛੱਡਦੇ ਨੇ ਇਸੇ ਤਰੀਕੇ ਦੇ ਨਾਲ, ਤੇ ਪਦਾਰਥਾਂ ਨੂੰ ਕੂਰ ਜਾਣ ਕਰਕੇ, ਝੂਠਾ ਜਾਣ ਕਰਕੇ, ਤੇ ਸਵਾਰਥਾਂ ਆਦਿਕਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਜਿਹੜਾ ਹੈ।
ਇਹ ਪਰਮਾਰਥ ਮੈਂ ਦੁਖਾਨਕ,
ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਸਮੂਹ ਪਦਾਰਥਾਂ ਨੂੰ ਝੂਠਾ ਜਾਣਦਾ ਹੈ, ਤੇ ਗੁਰਮੁਖ ਪਿਆਰਿਓ ਪਰਮਾਰਥ ਨੂੰ ਪ੍ਰਾਪਤ ਕਰਦਾ, ਤੇ ਜਿੰਨੇ ਵੀ ਦੁੱਖ ਹਨ ਸਾਰੇ ਨਾਸ ਕਰ ਲੈਂਦਾ ਹੈ।
ਗੁਣ ਬ੍ਰਿੰਦ ਗਹੀਰ ਸਰੀਰ ਧਰਿਓ,
ਤੇ ਗੁਰਮੁਖੋ ਗੁਣਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸ੍ਰਿਸ਼ਟ ਸਰੀਰ ਧਾਰਨ ਕੀਤਾ ਹੈ।
ਪਰ ਜਾਹਰ ਪੀਰ ਗੁਰੂ ਜਗ ਨਾਨਕ,
ਤੇ ਐਸੇ ਸ਼ਕਤੀਆਂ ਦੇ ਮਾਲਕ ਕਲਾਧਾਰੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਤੋਂ ਵੱਡੇ ਪੀਰ ਹਨ।
ਵਾਲਾ ਸੰਦਰਵਾਜ ਚੌਪਈ ਸ੍ਰੀ ਕਰਤਾਰ ਪੁਰਖ ਦੁਖ ਗੰਜਨ,
ਤੇ ਭਾਈ ਬਾਲਾ ਜੀ ਸੰਧੂ ਗੋਦ ਦੇ ਗੁਰਮੁਖ ਪਿਆਰਿਓ ਇਸ ਪ੍ਰਕਾਰ ਇਸ ਕਥਾ ਨੂੰ ਉਚਾਰ ਰਹੇ ਨੇ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਸੁਣ ਰਹੇ ਹਨ, ਭਾਈ ਪੈੜਾ ਮੋਖਾ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ। ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਥਾ ਨੂੰ ਸੁਣਨਾ ਕਰੋ। ਭਾਈ ਬਾਲਾ ਜੀ ਉਚਾਰ ਰਹੇ ਨੇ ਸ੍ਰੀ ਕਰਤਾਰ ਪੁਰਖ ਦੁਖ ਗੰਜਨ, ਅਕਾਲਪੁਰ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਗੁਰਮੁਖੋ ਜੀਵਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ।
ਭਗਤਨ ਕੀਰ ਸਦਾ ਮਨੋਰੰਜਨ,
ਤੇ ਗੁਰਮੁਖੋ ਭਗਤਾਂ ਦੇ ਮਨਾਂ ਨੂੰ ਪ੍ਰਸੰਨਤਾ ਬਖਸ਼ਣ ਵਾਲਾ, ਭਗਤਾਂ ਦੇ ਮਨਾਂ ਨੂੰ ਆਨੰਦ ਦੇਣ ਵਾਲਾ ਹੈ।
ਚਿੰਤੇ ਵਿਦਾ ਹੋਏ ਹਟ ਆਏ,
ਤੇ ਐਸੇ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਤੋਂ ਵਿਦਾ ਹੋ ਕਰਕੇ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਵਾਪਸ ਆਏ ਹਨ।
ਜਗਤ ਗੁਰੂ ਸਿੱਖਣ ਸੁਖਦਾਏ,
ਤੇ ਗੁਰਮੁਖੋ ਜਗਤ ਗੁਰੂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਮੂਹ ਜਗਤ ਦੇ ਜੋ ਗੁਰੂ ਹਨ ਤੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ।
ਸ੍ਰੀ ਅੰਗਦ ਸੁਣੀਏ ਇਤਿਹਾਸਾ,
ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਉਚਾਰ ਰਹੇ ਨੇ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪ ਜੀ ਪਾਵਨ ਪਵਿੱਤਰ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਹੈ ਨਾ, ਉਸ ਨੂੰ ਸੁਣਨਾ ਕਰੋ।
ਅਮਰੀ ਟਿਕ ਆਏ ਸੁਖ ਰਾਸਾ,
ਤੇ ਜਿਸ ਤਰੀਕੇ ਦੇ ਨਾਲ ਸੁਖਾਂ ਦੇ ਰਾਸ ਘਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਸੱਚਖੰਡ ਵਿੱਚ ਹੋ ਕਰਕੇ ਵਾਪਸ ਆਏ ਹਨ,
ਪ੍ਰਭ ਮੰਡਲ ਜੋ ਹੋ ਤੋ ਸੁਹਾਵਾ,
ਤੇ ਜਿੱਥੇ ਧਰੂ ਮੰਡਲ ਬਹੁਤ ਜ਼ਿਆਦਾ ਸੋਭ ਰਿਹਾ, ਜਿੱਥੇ ਧਰੂ ਭਗਤ ਵਰਗੇ ਬਿਰਾਜਮਾਨ ਹਨ,
ਤੈਸੇ ਹਮਕੋ ਸੰਗ ਰਲਾਵਾ,
ਤੇ ਉਸ ਸਮੇਂ ਗੁਰਮੁਖ ਪਿਆਰਿਓ ਭਾਈ ਬਾਲਾ ਜੀ ਕਹਿ ਰਹੇ ਹਨ ਕਿ ਉਥੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਾਪਸ ਜਦੋਂ ਆਏ ਤੇ ਫਿਰ ਨਾਲ ਸਾਨੂੰ ਲੈ ਲਿਆ ਹੈ।
ਧਰੂ ਅਵਲੋਕੇ ਆਵਤ ਜਾਵੇ,
ਤੇ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵਾਪਸ ਆਏ ਨਾ, ਤਾਂ ਉਸ ਵੇਲੇ ਗੁਰਮੁਖ ਭਗਤ ਧਰੂ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੂੰ ਜਿਸ ਨੇ ਵੇਖਿਆ ਹੈ।
ਨਵੋਂ ਪਰਸ ਪਰ ਕੀ ਮਿਲ ਤਵੇ,
ਤੇ ਉਸ ਵੇਲੇ ਪਰਸ ਪਰ ਇੱਕ ਦੂਸਰੇ ਨੂੰ ਬੜੇ ਪ੍ਰੇਮ ਦੇ ਸਹਿਤ ਨਮਸਕਾਰ ਕੀਤੇ ਹੈ।
ਪੂਜਨ ਲਗੋ ਪਤੇ ਤੁਨ ਸੋ,
ਤੇ ਗੁਰਮੁਖੋ ਉਸ ਵੇਲੇ ਫਿਰ ਧਰੂ ਭਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤਾਈ ਇਸ ਪ੍ਰਕਾਰ ਜੋ ਪੁੱਛਣ ਲੱਗੇ ਹਨ,
ਜਹਾਂ ਨਾ ਪਹੁੰਚ ਸਕਿਓ ਕੰਮ ਕੋ,
ਇਹ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿੱਥੇ ਅੱਜ ਤੱਕ ਵੀ ਕੋਈ ਪਹੁੰਚ ਨਹੀਂ ਸਕਿਆ ਹੈ,
ਸੱਚਖੰਡ ਕੀ ਦਿਓ ਨਿਸ਼ਾਨੇ,
ਆਪ ਜੀ ਕਿਰਪਾ ਕਰਕੇ ਕੋਈ ਨਿਸ਼ਾਨੀ ਜਿਹੜੀ ਹੈ ਨਾ ਸੱਚਖੰਡ ਦੀ ਉਹ ਸਾਨੂੰ ਵੀ ਦੱਸਣਾ ਕਰੋ ਕਿ ਸੱਚਖੰਡ ਕੈਸਾ ਹੈ।
ਕੈਸਾ ਦੇਖੋ ਪ੍ਰਭ ਨਿਰਵਾਨੇ,
ਤੇ ਜੋ ਪਰਮੇਸ਼ਰ ਵਾਹਿਗੁਰੂ ਬੰਧਨਾਂ ਤੋਂ ਰਹਿਤ ਹੈ, ਐਸਾ ਜਿਹੜਾ ਮਾਲਕ ਵਾਹਿਗੁਰੂ ਦੇ ਦਰਸ਼ਨ ਕੈਸੇ ਨੇ, ਕੈਸੇ ਦਰਸ਼ਨ ਉਹਨਾਂ ਦੇ ਪ੍ਰਤੀਤ ਹੁੰਦੇ ਨੇ, ਕਿਰਪਾ ਕਰਕੇ ਦੱਸਣਾ ਕਰੋ।
ਉਹਨੇ ਰੂਪ ਰੰਗ ਹੈ ਤੈਨ ਕੋ,
ਇਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕੈਸਾ ਰੰਗ ਹੈ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ, ਕੈਸਾ ਰੂਪ ਹੈ, ਕਿਰਪਾ ਕਰਕੇ ਸਾਡੇ ਤਾਈ ਦੱਸਣਾ ਕਰੋ।
ਦਰਸ਼ਨ ਜਾਏ ਕੀਨ ਤੁਮ ਜਿਨ ਕੋ,
ਇਹ ਮਾਲਕ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿਨ੍ਹਾਂ ਦੇ ਆਪ ਜੀ ਨੇ ਜਾ ਕਰਕੇ ਦਰਸ਼ਨ ਕੀਤੇ ਹਨ।
ਆਗੇ ਪਈ ਨਾ ਕਵੀ ਐਸੇ,
ਤੇ ਅੱਗੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਈ ਹੈ ਕੋਈ ਸਰੀਰ ਲੈ ਕਰਕੇ ਉਸ ਅਕਾਲਪੁਰ ਪਰਮੇਸ਼ਰ ਦੇ ਦਰਸ਼ਨ ਕਰ ਸਕੇ, ਇਸੇ ਤਰ੍ਹਾਂ ਅੱਗੇ ਕਦੇ ਵੀ ਨਹੀਂ ਹੋਈ ਕਿ ਇਸ ਤੋਂ ਅੱਗੇ ਹੋਰ ਕੋਈ ਜਾ ਸਕੇ। ਮਾਲਕ ਉਹ ਆਪ ਜੀ ਉਹ ਜੋ ਸਿਰਫ ਕੇਵਲ ਤੇ ਕੇਵਲ ਅੱਗੇ ਗਏ ਹੋ
ਜੇ ਸਮੇਤ ਗਏ ਟਿਗ ਜੈਸੇ
ਜਿਸ ਪ੍ਰਕਾਰ ਆਪ ਜੀ ਆਪਣੇ ਸਰੀਰ ਨੂੰ ਲੈ ਕਰਕੇ ਉਸ ਅਕਾਲ ਪੁਰਖ ਦੇ ਪਾਸ ਪਹੁੰਚੇ ਹੋ
ਉੱਤਮ ਭਗਤ ਧਰੁਵ ਤੁਮ ਸੁਣੀਏ
ਗੁਰਮੁਖ ਇਸ ਤਰੀਕੇ ਦੇ ਨਾਲ ਭਗਤ ਧਰੁਵ ਜੀ ਦੀਆਂ ਗੱਲਾਂ ਨੂੰ ਸੁਣ ਕਰਕੇ ਤੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਉਚਾਰੇ ਇਹ ਉੱਤਮ ਭਗਤ ਧਰੁਵ ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ
ਰੂਪ ਰੰਗ ਤਿੰਨ ਕੋ ਨਾ ਗੁਣੀਏ
ਤੇ ਤੇਰਾ ਚਾਨਣਾ ਕਰੋ ਕਿ ਜਿਹੜਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਨਾ ਉਸ ਦੇ ਰੂਪ ਤੇ ਰੰਗ ਨੂੰ ਨਾ ਜਾਣਨਾ ਕਰੋ ਭਾਵ ਕੇ ਜਾਣਿਆ ਹੀ ਨਹੀਂ ਜਾਂਦਾ ਕਿ ਉਹਦਾ ਰੂਪ ਕੈਸਾ ਰੰਗ ਕੈਸਾ ਹੈ
ਭਗਤਨ ਧਿਆਨ ਹੇਤ ਬਿਨ ਜਾਉਨਾ
ਤੇ ਜੋ ਮਾਲਕ ਵਾਹਿਗੁਰੂ ਹਮੇਸ਼ਾ ਹੀ ਭਗਤਾਂ ਦੇ ਗੁਰਮੁਖ ਪਿਆਰੇ ਜਿੰਨੇ ਵੀ ਭਗਤ ਹਨ ਨਾ ਸਿਰਫ ਉਸ ਦਾ ਧਿਆਨ ਲਗਾਉਂਦੇ ਨੇ ਉਹ ਮਾਲਕ ਵਾਹਿਗੁਰੂ ਦਾ ਧਿਆਨ ਲਗਾਉਂਦੇ ਨੇ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ
ਸੋਤ ਸ਼ਾਮ ਸਰੂਪ ਸਲੋਨਾ
ਤੇ ਜਿਸ ਤਰੀਕੇ ਦੇ ਨਾਲ ਉਸ ਮਾਲਕ ਵਾਹਿਗੁਰੂ ਦਾ ਜਿਹੜਾ ਸੁੰਦਰ ਸਰੂਪ ਕੈਸਾ ਸੋਭ ਰਿਹਾ ਸ਼ਾਮ ਕਾਲੇ ਰੰਗ ਦਾ ਜਿਸ ਤਰ੍ਹਾਂ ਬਹੁਤ ਸੁੰਦਰ ਸਰੂਪ ਸੋਭ ਰਿਹਾ ਹੈ
ਸਤ ਸਬਤਾ ਕੋਟ ਉਜਿਆਰਾ
ਤੇ ਜਿਸ ਤਰੀਕੇ ਦੇ ਨਾਲ ਸਤ ਸਬਤਾ ਤੇ ਕੋਟਕ ਉਜਿਆਰਾ ਕਹਿੰਦੇ ਇਸੇ ਪ੍ਰਕਾਰ ਹੀ ਚੰਦਰਮਾ ਤੇ ਸੂਰਜਾਂ ਆਦਿਕਾਂ ਦਾ ਕਰੋੜਾਂ ਦਾ ਪ੍ਰਕਾਸ਼ ਹੋ ਜਾਵੇ ਨਾ ਇੰਨਾ ਜ਼ਿਆਦਾ ਪ੍ਰਕਾਸ਼ ਉਸ ਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦਾ ਹੈ
ਰਹਿਮਾਦਕ ਜੇ ਪਾਏ ਨਾ ਪਾਰਾ
ਤੇ ਜਾਣ ਲੈਣਾ ਕਰ ਧਰੁਵ ਭਗਤ ਤੇ ਜਿਸ ਬ੍ਰਹਮਾ ਆਦਿਕਾਂ ਨੇ ਵੀ ਉਸ ਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਪਾਰ ਨਹੀਂ ਪਾਇਆ ਹੈ
ਕੋਟ ਕਾਮ ਕੀ ਸੁੰਦਰਤਾ
ਤੇ ਜਿਹੜੀ ਸੁੰਦਰਤਾਈ ਬਾਰੇ ਪੁੱਛਦੇ ਹੋ ਨਾ ਕਿ ਕਿਸ ਤਰੀਕੇ ਦੀ ਸੁੰਦਰਤਾਈ ਅਕਾਲਪੁਰ ਪਰਮੇਸ਼ਰ ਦੀ ਉਹਦੀ ਜਿਹੜੀ ਸੁੰਦਰਤਾਈ ਹੈ ਭਾਵੇਂ ਕਰੋੜਾਂ ਕਾਮ ਦੇਵ ਵੀ ਖੜੇ ਹੋ ਜਾਣ ਨਾ ਤੇ ਤਾਂ ਵੀ ਉਹ ਇੰਨੀ ਸੋਭਾ ਨਹੀਂ ਪਾਉਂਦੇ ਜਿੰਨੀ ਅਕਾਲਪੁਰ ਪਰਮੇਸ਼ਰ ਦੀ ਸੋਭਾ ਹੈ
ਇੱਕ ਨੱਕ ਕੀ ਨਾ ਕਰੇ ਸਮਤਾਈ
ਤੇ ਭਾਵ ਇਹ ਕਰੋੜਾਂ ਜਿਹੜੇ ਇਸ ਤਰੀਕੇ ਦੇ ਨਾਲ ਕਾਮ ਦੇਵ ਖੜੇ ਹੋ ਜਾਣ ਤੇ ਉਸ ਅਕਾਲ ਪੁਰਖ ਦੇ ਇੱਕ ਨੌ ਦੀ ਜਿਹੜੀ ਸੋਭਾ ਵੀ ਨਹੀਂ ਪਾ ਸਕਦੇ ਇੰਨੀ ਜ਼ਿਆਦੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਸੋਭਾ ਹੈ
ਉਹ ਉਪਮਾ ਮੈਂ ਦੇਵਾ ਤਿੰਨ ਕੀ
ਇਸ ਕਰਕੇ ਧਰੁਵ ਭਗਤ ਮੈਂ ਕਿਹੜੀ ਉਪਮਾ ਜਿਹੜੀ ਹੈ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਦੇਣਾ ਕਰਾਂ
ਬਰਾਬਰ ਕੋਈ ਨਾ ਦੇਖੋ ਜਨਕੀ
ਤੇ ਮੈਂ ਭਾਵ ਕੋਈ ਵੀ ਬਰਾਬਰਤਾ ਹੀ ਦੇਖਦਾ ਹੀ ਨਹੀਂ ਆ ਮੈਨੂੰ ਪਤਾ ਹੀ ਨਹੀਂ ਇਸੇ ਸੰਸਾਰ ਉੱਤੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਵਰਗਾ ਕੋਈ ਹੈ ਇਸ ਬ੍ਰਹਿਮੰਡ ਦੇ ਵਿੱਚ ਇਸ ਕਰਕੇ ਉਹਦੀ ਬਰਾਬਰਤਾ ਹੀ ਕਿਸੇ ਬਰਾਬਰ ਨਹੀਂ ਦੇ ਸਕਦੇ ਹਾਂ
ਅਨਕ ਬ੍ਰਹਿਮੰਡ ਦੇਹ ਮੈਂ ਬਣੇ
ਜਿਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਦੇਹ ਦੇ ਵਿੱਚ ਅਨੇਕਾਂ ਜਿਹੜੇ ਬ੍ਰਹਿਮੰਡ ਆਦਿਕ ਬਣੇ ਹੋਏ ਹਨ
ਜਿਉਂ ਤਰਵਰ ਵਾ ਫਲ ਕੇ ਸਨੇ
ਤੇ ਜਿਸ ਤਰੀਕੇ ਦੇ ਨਾਲ ਜਿਹੜੇ ਤਰਵਰ ਜਿਸ ਤਰ੍ਹਾਂ ਭਾਵ ਕੇ ਜਿਹੜੇ ਦਰਖਤ ਹਨ ਨਾ ਬੜੇ ਫਲ ਦੇ ਸਹਿਤ ਲੱਗੇ ਬਹੁਤ ਫਲ ਦੇ ਸਹਿਤ ਝੁਕੇ ਹੁੰਦੇ ਥਾਂ ਤੱਕ ਇੰਨੇ ਫਲ ਲੱਗਦੇ ਨੇ ਇੱਕ ਦਰਖਤ ਨੂੰ ਇਸੇ ਪ੍ਰਕਾਰ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਦੇਹ ਦੇ ਵਿੱਚ ਬੇਅੰਤ ਪ੍ਰਕਾਰ ਦੇ ਬ੍ਰਹਿਮੰਡ ਆਦਿਕ ਹਨ
ਬਹਿਨ ਸੁਣਨ ਤੇ ਜਾਣ ਅਨੰਤ
ਇਸ ਕਰਕੇ ਉਹ ਅਨੰਤ ਬੇਅੰਤ ਹੈ ਪਰਮੇਸ਼ਰ ਵਾਹਿਗੁਰੂ ਉਸ ਨੂੰ ਕਿਹਾ ਤੇ ਸੁਣਿਆ ਨਹੀਂ ਜਾਂਦਾ ਭਾਵ ਕਿ ਉਹਦਾ ਅੰਤ ਨਹੀਂ ਪਾਇਆ ਜਾਂਦਾ ਹੈ
ਨਿਖਲ ਪਵਨ ਕੋ ਰਾਜਤ ਕੰਤਾ
ਤੇ ਇਸੇ ਪ੍ਰਕਾਰ ਹੀ ਧਰੁਵ ਭਗਤ ਜਾਣ ਲੈਣਾ ਕਰ ਕਿ ਜਿਸ ਤਰ੍ਹਾਂ ਸਾਰੇ ਲੋਕਾਂ ਦੇ ਸਵਾਮੀ ਉਹ ਮਾਲਕ ਵਾਹਿਗੁਰੂ ਅਕਾਲ ਪੁਰਖ ਹਨ
ਸਭ ਨੂੰ ਦਿਖਾ ਜੇ ਜੋਤ ਸਮਾਨੀ
ਤੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਜੋਤ ਹੈ ਨਾ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ
ਸਦਾ ਅਲੇਪ ਸਰਬ ਕੋ ਦਾਨੇ
ਤੇ ਇਸ ਤਰ੍ਹਾਂ ਜਾਣਨਾ ਕਰ ਧਰੁਵ ਭਗਤ ਕਿ ਉਹ ਮਾਲਕ ਵਾਹਿਗੁਰੂ ਆਪ ਨਿਰਲੇਪ ਹੈ ਤੇ ਸਾਰਿਆਂ ਨੂੰ ਦਾਨ ਦੇਣ ਵਾਲਾ ਕੋਈ ਵੀ ਉਹ ਮਾਲਕ ਤੋਂ ਖਾਲੀ ਨਹੀਂ ਜਾਂਦਾ ਤੇ ਸਾਰਿਆਂ ਨੂੰ ਬਖਸ਼ਾ ਦੇਣ ਵਾਲਾ ਹੈ
ਸੁਣ ਕੀਨੋ ਧਰੁਵ ਹਰਖ ਅਪਾਰਾ
ਤੇ ਗੁਰਮੁਖ ਇਸ ਤਰ੍ਹਾਂ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਬਾਰੇ ਸੁਣ ਕਰਕੇ ਧਰੁਵ ਭਗਤ ਨੇ ਬਹੁਤ ਜ਼ਿਆਦਾ ਆਨੰਦ ਹਿਰਦੇ ਦੇ ਵਿੱਚ ਪ੍ਰਾਪਤ ਕੀਤਾ ਹੈ
ਨਿਰੰਕਾਰ ਕੇ ਤੁਮ ਆਕਾਰਾ
ਤੇ ਉਸ ਵੇਲੇ ਧਰੁਵ ਭਗਤ ਜੀ ਬੇਨਤੀ ਕਰਨ ਲੱਗੇ ਹੈ ਅਕਾਲਪੁਰ ਹੈ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਜੀ ਵੀ ਉਹ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਸਰੂਪ
ਹੋ ਅਦਕ ਅਦ ਗਾਡੋ
ਇਸ ਕਰਕੇ ਹੁਣ ਜਿਹੜਾ ਮੇਰਾ ਨਿਸ਼ਚਾ ਹੈ ਨਾ ਉਹ ਨਿਸ਼ਚਾ ਬਹੁਤ ਹੀ ਜ਼ਿਆਦਾ ਮੇਰਾ ਗਾਡੋ ਗੱਡਿਆ ਗਿਆ ਭਾਵ ਕੇ ਪੱਕਾ ਹੋ ਗਿਆ ਹੈ
ਧਨ ਭਾਗ ਦੇਖਿਓ ਦਿੜ ਠਾਂਡੋ
ਇਸ ਕਰਕੇ ਧਨ ਭਾਗ ਹਨ ਜਿਹੜਾ ਮੈਂ ਆਪ ਜੀ ਦੇ ਵੀ ਦਰਸ਼ਨ ਕਰ ਲਏ ਜਿਹੜੇ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ ਤੇ ਜਿਹੜੇ ਆਮ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ, ਇਸ ਕਰਕੇ ਮੈਂ ਆਪਣੇ ਆਪ ਨੂੰ ਵੱਡਿਆ ਭਾਗਾਂ ਵਾਲਾ ਜਾਣਦਾ ਹਾਂ।
ਕੱਲ ਮੈਂ ਨਾਮ ਕਰੇ ਉਪਦੇਸ਼ਾ,
ਤੇ ਜੋ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਸੱਚੇ ਪਾਤਸ਼ਾਹ ਤੁਸੀਂ ਕਲ ਯੁਗ ਦੇ ਵਿਚ ਸਮੂਹ ਜੀਵਾਂ ਨੂੰ ਨਾਮ ਦਾ ਉਪਦੇਸ਼ ਦੇਣ ਲੱਗੇ ਹੋ।
ਆਵਤ ਨਾਲ ਜੇ ਆਦਕ ਕਲੇਸ਼ਾ,
ਤੇ ਜਿਹੜੇ ਅਨੇਕਾਂ ਹੀ ਕਲ ਯੁਗ ਦੇ ਵਿਚ ਜੀਵ ਜਿਹੜੇ ਬੇਅੰਤ ਪ੍ਰਕਾਰ ਦੇ ਕਲੇਸ਼ਾਂ ਨੂੰ ਪ੍ਰਾਪਤ ਕਰ ਚੁੱਕੇ ਹਨ,
ਲੈ ਨਾ ਸਕੇ ਤਿੰਨਕੂ ਦੁੱਖ ਭਾਰੀ,
ਐਸੇ ਜਿਹੜੇ ਜੀਵ ਹਨ ਜਿਹੜੇ ਕਲ ਯੁਗ ਦੇ ਵਿਚ ਅਨੇਕਾਂ ਪ੍ਰਕਾਰ ਦੇ ਦੁੱਖਾਂ ਨੂੰ ਸਹਿ ਨਹੀਂ ਸਕਦੇ ਤੇ ਬੇਅੰਤ ਪ੍ਰਕਾਰ ਦੇ ਦੁੱਖ ਪ੍ਰਾਪਤ ਕਰਦੇ ਨੇ,
ਪਰੋ ਰੂਪ ਆਤਮ ਪਰਉਪਕਾਰੀ।
ਇਸ ਕਰਕੇ ਇਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਜਿਹੜਾ ਸਰੂਪ ਧਾਰਨ ਕੀਤਾ ਹੈ ਨਾ, ਇਹ ਕੇਵਲ ਤੇ ਕੇਵਲ ਸਮੂਹ ਜੀਵਾਂ ਤੇ ਜਗਤ ਦੇ ਭਲੇ ਦੇ ਵਾਸਤੇ ਕੀਤਾ ਤੇ ਤੁਹਾਨੂੰ ਪਰਉਪਕਾਰੀ ਕਿਹਾ ਜਾਂਦਾ ਹੈ।
ਦੀਨ ਬੰਦ ਹੋ ਦੀਨ ਦਇਆਲਾ,
ਇਹ ਮਾਲਕ ਤੁਸੀਂ ਦੀਨਾਂ ਦੇ ਬੰਧੂ ਹੋ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਹੋ।
ਦੀਨਾ ਨਾਥ ਨਾਮ ਵਿਸਾਲਾ,
ਇਸ ਕਰਕੇ ਦੀਨਾਂ ਦੇ ਮਾਲਕ ਹੋ ਤੇ ਇਹ ਜਿਹੜਾ ਨਾਮ ਜਿਹੜਾ ਨਾ ਇਹ ਸੱਚੇ ਪਾਤਸ਼ਾਹ ਇਹ ਆਪ ਜੀ ਦਾ ਸਮੂਹ ਜਗਤ ਦੇ ਉੱਤੇ ਸਾਰੇ ਬ੍ਰਹਿਮੰਡ ਦੇ ਵਿਚ ਪ੍ਰਗਟ ਹੈ।
ਉਸਤਤ ਕੇ ਵਜ ਇਉਂ ਕਹਿ ਸੁਣ ਕੇ,
ਗੁਰਮੁਖੋ ਜਦੋਂ ਧਰੂ ਭਗਤ ਦੇ ਪਾਸੋਂ ਉਸਤਤ ਵਾਲੇ ਜਦੋਂ ਇਸ ਤਰ੍ਹਾਂ ਸੋਭਾ ਵਾਲੇ ਜਿਹੜੇ ਬਚਨ ਸੁਣੇ ਹਨ,
ਵੈਸੇ ਗਿਦਕ ਕਾਲ ਜਨ ਗੁਣ ਕੇ,
ਗੁਰਮੁਖੋ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਿੰਨਾ ਹੀ ਸਮਾਂ ਧਰੂ ਭਗਤ ਦੇ ਪਾਸ ਬੈਠੇ ਹਨ।
ਬੋਲੇ ਬੋਹਰ ਸੁਣੋ ਧਰੁਵ ਪਿਆਰੇ,
ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਇਸ ਪ੍ਰਕਾਰ ਬੋਲੇ ਨੇ, ਹੇ ਧਰੁਵ ਭਗਤ ਪਿਆਰੇ ਸਾਡੇ ਆਪ ਜੀ ਸੁਣ ਲੈਣਾ ਕਰੋ।
ਅਬ ਚਲਣੇ ਕੀ ਚਾਹੇ ਹਮਾਰੇ,
ਤੇ ਹੁਣ ਭਾਵ ਕਿਸ ਧਰੁਵ ਮੰਡਲ ਤੋਂ ਜਿਹੜੀ ਚੱਲਣ ਦੀ ਚਾਹ ਹੈ ਨਾ, ਸਾਡੀ ਜਿਹੜੀ ਇੱਛਾ ਹੁਣ ਇਸ ਤੋਂ ਜਾਣ ਦੀ ਹੈ।
ਕਰਨੇ ਕਾਜ ਜਾਏ ਤਲ ਸ਼ੋਨੀ,
ਇਸ ਤਰੀਕੇ ਦੇ ਨਾਲ ਜਿਹੜੇ ਸੋਨੀ ਧਰਤੀ ਦੇ ਉੱਤੇ ਬੜੇ ਹੀ ਜਿਹੜੇ ਪ੍ਰਕਾਰ ਦੇ ਕਾਰਜ ਕਰਨੇ ਹਨ,
ਆਇਤ ਦਿਓ ਤਾਂ ਕੀਰਤ ਨੋਨੇ
ਕਰਕੇ ਜਿਹੜੀ ਸਾਨੂੰ ਹੁਣ ਨਾ ਇਸ ਤੋਂ ਚੱਲਣ ਦੀ ਆਗਿਆ ਦੇਵੋ, ਜਿਸ ਕਰਕੇ ਅਸੀਂ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਸੁੰਦਰ ਨਾਮ ਨੂੰ ਉਚਾਰ ਸਕੀਏ ਤੇ ਦੁਖੀਵਾਂ ਦੇ ਵਿਚ ਉਪਦੇਸ਼ ਦੇ ਦੇਣਾ ਕਰੀਏ।
ਸੁਣ ਕੇ ਵਚਨ ਉਚਾਰਾ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਸੁਣ ਕਰਕੇ ਧੰਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਇਸ ਪ੍ਰਕਾਰ ਬਚਨ ਉਚਾਰੇ, ਸੁਣ ਕਰਕੇ ਗੁਰਮੁਖ ਉਸ ਵੇਲੇ ਧਰੁਵ ਭਗਤ ਨੇ ਇਸ ਪ੍ਰਕਾਰ ਕਿਹਾ ਹੈ,
ਆਇਸ ਸਦਾ ਤੁਮੇ ਕਰਤਾਰਾ,
ਇਹ ਮਾਲਕ ਅਸੀਂ ਕੌਣ ਆ ਜਿਹੜੇ ਆਪ ਜੀ ਨੂੰ ਆਗਿਆ ਦੇ ਸਕੀਏ, ਆਪ ਜੀ ਨੂੰ ਤੇ ਸਦਾ ਹੀ ਆਗਿਆ ਕਰਤਾਰ ਪਰਮੇਸ਼ਰ ਵਾਹਿਗੁਰੂ ਦੀ ਹੈ।
ਇੱਛਾ ਔਰ ਤੇਰੇ,
ਇਸ ਕਰਕੇ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਅਕਾਲ ਪੁਰਖ ਦਾ ਸਰੂਪ, ਉਹ ਆਪ ਜੀ ਨੂੰ ਅਕਾਲ ਪੁਰਖ ਦੀ ਆਗਿਆ ਹੈ ਤੇ ਆਪ ਜੀ ਤੇ ਜਿੱਥੇ ਚਾਹੋ ਉੱਥੇ ਜਾ ਕਰਕੇ ਵਿਚਰ ਸਕਦੇ ਹੋ।
ਕਲਮਲ ਨਾਸੈ ਦਰਸ਼ਨ ਹੇਰੇ,
ਇਹ ਮਾਲਕ ਆਪ ਜੀ ਦੇ ਤੇ ਦਰਸ਼ਨ ਵੀ ਐਸੇ ਹਨ ਜਿਹੜੇ ਦਰਸ਼ਨ ਕਰਨ ਦੇ ਨਾਲ ਜੀਵਾਂ ਦੇ ਬੇਅੰਤ ਪ੍ਰਕਾਰ ਦੇ ਜਿਹੜੇ ਪਾਪ ਹਨ ਨਾ ਸਾਰੇ ਨਾਸ ਹੋ ਜਾਂਦੇ ਨੇ।
ਕਰੀ ਪਰਸ ਪਰ ਤਵ ਹੀ ਬੰਧਨ,
ਤੇ ਗੁਰਮੁਖੋ ਉਸ ਵੇਲੇ ਦੋਹਾਂ ਨੇ ਆਪਸ ਦੇ ਵਿਚ ਮਿਲ ਕਰਕੇ ਭਾਈ ਇਧਰੋਂ ਭਗਤ ਧਰੁਵ ਜੀ ਨੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਆਪਸ ਵਿਚ ਮਿਲ ਕਰਕੇ ਫਿਰ ਇਕ ਦੂਸਰੇ ਨੂੰ ਨਮਸਕਾਰ ਕੀਤੀ ਹੈ।
ਗਮਨੇ ਦੋਖਨ ਕੰਦਨ,
ਤੇ ਉਸ ਵੇਲੇ ਫਿਰ ਧਰੁਵ ਮੰਡਲ ਤੋਂ ਦੁੱਖਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਚੱਲ ਪਏ ਹਨ।
ਇਕ ਦੂਰ ਤਵ ਹੀ ਚੱਲ ਆਏ,
ਜਦੋਂ ਇਸੇ ਪ੍ਰਕਾਰ ਰਸਤੇ ਵਿਚ ਚਲਦਿਆਂ ਕਿੰਨਾ ਹੀ ਦੂਰ ਸਮਾਂ ਪੈਂਡਾ ਤੈਅ ਕਰ ਲਿਆ ਹੈ।
ਮਰਦਾਨੇ ਤਵ ਪਹਿਨਿਆ ਲਾਏ,
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਇੱਥੇ ਨਵ ਚਰ ਹੈ ਨਵ ਮਾਹੀ,
ਇਹ ਮਾਲਕ ਜਿੰਨੇ ਵੀ ਆਕਾਸ਼ ਦੇ ਵਿਚ ਵਿਚਰਨ ਵਾਲੇ ਹਨ, ਇਹ ਸੱਚੇ ਪਾਤਸ਼ਾਹ ਜੋ ਵੀ ਸਭ ਕੁਛ ਆਕਾਸ਼ ਦੇ ਵਿਚ ਹੈ,
ਉਹ ਮੰਡਲ ਸਭ ਤੇ ਉਰਦਾ ਹੀ,
ਇਹ ਸੱਚੇ ਪਾਤਸ਼ਾਹ ਜਾਣਿਆ ਤੁਸੀਂ ਦੱਸਿਆ ਕਿ ਜਿਹੜਾ ਧਰੁਵ ਮੰਡਲ ਹੈ ਸਾਰਿਆਂ ਤੋਂ ਉੱਚਾ ਹੈ, ਭਾਵ ਕਿ ਜਿੰਨੇ ਵੀ ਹੋਰ ਮੰਡਲ ਆਦਿਕ ਹਨ ਇਸੇ ਤਰ੍ਹਾਂ ਆਕਾਸ਼ ਦੇ ਵਿਚ ਵਿਚਰਨ ਵਾਲੇ ਨੇ, ਉਹਨਾਂ ਸਾਰਿਆਂ ਤੋਂ ਹੀ ਧਰੂ ਮੰਡਲ ਜਿਹੜਾ ਸਭ ਤੋਂ ਉੱਚਾ ਹੈ।
ਉਤਲ ਤੇ ਉਰਦ ਹੈ ਜੇਤੋ।
ਇਹ ਮਾਲਕ ਕਿਰਪਾ ਕਰਕੇ ਹੁਣ ਦੱਸਣਾ ਕਰੋ ਕਿ ਧਰਤੀ ਤੋਂ ਇਹ ਕਿੰਨਾ ਉੱਚਾ ਜਿਹੜਾ ਇਹ ਸਾਰਾ ਧਰੂ ਮੰਡਲ ਹੈ, ਕਿਰਪਾ ਕਰਕੇ ਸਾਨੂੰ ਦੱਸਣਾ ਕਰੋ।
ਜੈ ਬਤਾਵ ਸ੍ਰੀ ਪ੍ਰਭ ਤੇਤੋ।
ਇਹ ਮਾਲਕ ਕਿਰਪਾ ਕਰਕੇ ਇਹ ਦੱਸ ਦੇਵੋ ਕਿ ਧਰਤੀ ਤੋਂ ਕਿੰਨਾ ਉੱਚਾ ਧਰੂ ਮੰਡਲ ਹੈ, ਕਿੰਨੀ ਦੂਰੀ ਹੈ, ਕਿਰਪਾ ਕਰਕੇ ਸਾਡੇ ਤਾਈ ਇਹ ਸਾਨੂੰ ਦੱਸਣਾ ਕਰੋ, ਕਿਰਪਾ ਕਰੋ ਆਪ ਜੀ।
ਤੇ ਅਲਪਨ ਕੋ ਇਹ ਥਾਨਾ।
ਇਹ ਮਾਲਕ ਅਸੀਂ ਤੇ ਅਲਪਨ ਭਾਵ ਕੇ ਜਿਸ ਤਰੀਕੇ ਦੇ ਨਾਲ ਅਸੀਂ ਤੇ ਛੋਟੇ ਹਾਂ, ਇਸ ਕਰਕੇ ਅਸੀਂ ਇਸ ਸਥਾਨ ਦੀ ਮਿੰਤੀ ਨਹੀਂ ਜਾਣ ਸਕਦੇ ਕਿ ਧਰਤੀ ਤੋਂ ਕਿੰਨਾ ਉੱਚਾ ਹੈ, ਕਿਉਂਕਿ ਅਸੀਂ ਅਲਪਗ ਹੈ, ਸਾਨੂੰ ਇੰਨਾ ਗਿਆਨ ਨਹੀਂ ਹੈ। ਇਹ ਤੁਸੀਂ ਕਿਰਪਾ ਕਰਕੇ ਦੱਸ ਸਕਦੇ ਹੋ।
ਤੁਮ ਬਿਨ ਕੌਣ ਦਿਖਾਏ ਮਹਾਨਾ।
ਤੇ ਮਾਲਕ ਇਸ ਕਰਕੇ ਅਸੀਂ ਹੈ ਛੋਟੇ ਤੇ ਸਾਡੇ ਪਾਸ ਇੰਨਾ ਕੁਛ ਨਹੀਂ ਹੈ, ਤੇ ਆਪ ਜੀ ਦੀ ਕਿਰਪਾ ਤੋਂ ਬਗੈਰ ਇਹੋ ਜਿਹੜੇ ਸਥਾਨ ਸਾਨੂੰ ਹੋਰ ਕੌਣ ਵਿਖਾ ਸਕਦਾ ਹੈ।
ਸ੍ਰੀ ਗੁਰੂ ਕਹਿ ਸੁਣੋ ਮਰਦਾਨੇ।
ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਭਾਈ ਮਰਦਾਨਾ ਜੀ ਦੇ ਤਾਈ ਇਸ ਤਰ੍ਹਾਂ ਕਹਿਣਾ ਕੀਤਾ ਹੈ।
ਧਰੁਵ ਮੰਡਲ ਜੇ ਤੋਕ ਪ੍ਰਮਾਨੇ।
ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਾ ਜੀ ਸੁਣਨਾ ਕਰੋ, ਤੁਹਾਨੂੰ ਦੱਸਦੇ ਆ ਕਿ ਧਰੁਵ ਮੰਡਲ ਧਰਤੀ ਤੋਂ ਕਿੰਨਾ ਉੱਚਾ ਹੈ।
49 ਲੱਖ ਯੋਜਨ ਉੱਚਾ।
ਤੇ ਗੁਰਮੁਖੋ ਜਿਸ ਤਰ੍ਹਾਂ ਵਿਦਵਾਨਾਂ ਨੇ ਜਿਹੜਾ ਇੱਥੇ ਅਨੁਮਾਨ ਲਗਾਇਆ ਜਿਸ ਤਰੀਕੇ ਦੇ ਨਾਲ 39 ਲੱਖ ਯੋਜਨ ਭਾਵ 4 ਕੋਹ ਦਾ ਇੱਕ ਯੋਜਨ ਬਣਦਾ, ਇਸੇ ਪ੍ਰਕਾਰ ਹੀ ਜਿਸ ਤਰ੍ਹਾਂ ਜੋ ਕਿ 4 ਮੀਲ ਹੋ ਜਾਵੇ ਤੇ ਉਹਦਾ ਇੱਕ ਗੁਰਮੁਖ ਪਿਆਰਿਓ ਜੋ ਕਿ ਕੋਹ ਬਣਦਾ, ਤੇ ਜਿਸੇ ਤਰੀਕੇ ਦੇ ਨਾਲ ਹੀ ਇੱਕ 4 ਮੀਲ ਹੋਣ ਤੋਂ ਉਪਰੰਤ ਬਾਅਦ ਦੇ ਵਿਚ ਇੱਕ ਕੋਹ ਬਣਦਾ ਤੇ 4 ਕੋਹ ਹੋ ਜਾਣ ਤੇ ਇੱਕ ਯੋਜਨ ਬਣਦਾ। ਇਹ ਵਿਦਵਾਨਾਂ ਨੇ ਜਿਸ ਤਰ੍ਹਾਂ ਗਿਣਤੀ ਲਗਾਈ ਹੈ, 39 ਲੱਖ ਜਿਹੜਾ ਯੋਜਨ ਹੈ ਨਾ, ਉਹ ਧਰੁਵ ਮੰਡਲ ਇੱਥੇ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਇੰਨਾ ਉੱਚਾ ਹੈ।
ਇਸ ਕੀ ਸਰਵਰ ਕੋ ਨਾ ਪੂਜਾ।
ਇਸ ਕਰਕੇ ਇਹਦੇ ਬਰਾਬਰ ਤਾਈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੋਰ ਕੋਈ ਵੀ ਪਹੁੰਚਿਆ ਨਹੀਂ ਹੈ।
ਰੱਬ ਜੀ ਮੁਝ ਇੱਕ ਵਾਰ ਇੱਕ ਅਵਰ ਬਤਾਵੋ।
ਹੁਣ ਭਾਈ ਮਰਦਾਨਾ ਜੀ ਨੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਇੱਕ ਗੱਲ ਹੋਰ ਦੱਸ ਦੇਣਾ ਕਰੋ।
ਲੱਖ ਅਜਾਨ ਨੇ ਮਨ ਖੁਣ ਸਾਵੋ।
ਤੇ ਮਾਲਕ ਆਪ ਜੀ ਕਿਰਪਾ ਕਰਕੇ ਸਾਨੂੰ ਅਣਜਾਣ ਜਾਣ ਕਰਕੇ ਤੇ ਮਨ ਦੇ ਵਿਚ ਕੋਈ ਵੀ ਗੁੱਸਾ ਨਾ ਕਰਨਾ ਕਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਪੁੱਛਦਾ ਹਾਂ।
ਧਰੁਵ ਮੰਡਲ ਤੇ ਗਏ ਅਗਾਰੀ।
ਜਿਸ ਪ੍ਰਕਾਰ ਆਪ ਜੀ ਜਿਸ ਜਗ੍ਹਾ ਉਤੇ ਧਰੁਵ ਮੰਡਲ ਤੋਂ ਅੱਗੇ ਗਏ ਹੋ, ਜਿਸ ਜਗ੍ਹਾ ਉਤੇ ਆਪ ਜੀ ਨੇ ਜਾ ਕਰਕੇ ਅਕਾਲਪੁਰ ਪਰਮੇਸ਼ਰ ਦੇ ਦਰਸ਼ਨ ਕੀਤੇ ਹਨ,
ਕੀਤੀ ਦੂਰ ਕਹੋ ਸੁਖ ਕਾਰੇ।
ਇਹ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਕਿਰਪਾ ਕਰਕੇ ਉਹ ਵੀ ਦੱਸ ਦੇਣਾ ਕਰੋ।
ਪ੍ਰਮਾਨ ਸੋ ਸੁਣ ਮਰਦਾਨੇ।
ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜਿਹੜੀ ਗੱਲ ਤੁਸੀਂ ਪੁੱਛਦੇ ਹੋ ਨਾ ਕਿ ਸੱਚਖੰਡ ਕਿੰਨੀ ਦੂਰ ਹੈ, ਅਕਾਲਪੁਰ ਪਰਮੇਸ਼ਰ ਵਾਹਿਗੁਰੂ ਜਿੱਥੇ ਬਿਰਾਜਮਾਨ ਹੈ ਉਹ ਕਿੰਨੀ ਦੂਰ ਹੈ, ਅਪਰਮਾਨ ਭਾਵ ਕਿ ਉਹਦਾ ਤੇ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ ਕਿ ਉਹਦੀ ਕਿੰਨੀ ਗਿਣਤੀ ਹੈ।
ਇਹ ਕੀ ਗਿਣਤੀ ਹੋਇਆ ਨਾ ਬਖਾਨੇ।
ਇਸ ਕਰਕੇ ਉਸ ਅਸਥਾਨ ਦੀ ਜਿਹੜੀ ਗਿਣਤੀ ਹੈ ਨਾ, ਅਸੀਂ ਨਹੀਂ ਕਰ ਸਕਦੇ ਕਿ ਕਿੰਨੀ ਹੈ, ਉਹ ਤੇ ਬੇਅੰਤ ਹੈ, ਉਸਦਾ ਅੰਤ ਨਹੀਂ ਪਾਇਆ ਜਾਂਦਾ ਹੈ।
ਨਾਮ ਅਨੰਤ ਅਲੇਖ ਅਪਾਰਾ।
ਇਸੇ ਪ੍ਰਕਾਰ ਹੀ ਉਸ ਮਾਲਕ ਦੇ ਤੇ ਨਾਮ ਹੀ ਅਨੰਤ ਨੇ, ਭਾਵ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਇਸ ਕਰਕੇ ਕੋਈ ਗਿਣਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ।
ਬ੍ਰਹਮਾਦਿਕ ਇਉਂ ਕਰਤ ਉਚਾਰਾ।
ਇਸੇ ਪ੍ਰਕਾਰ ਬ੍ਰਹਮਾ ਆਦਿਕ ਵੀ ਬੜੇ ਉਚਾਰਦੇ ਰਹੇ ਨੇ ਜਿਸ ਤਰੀਕੇ ਦੇ ਨਾਲ, ਉਹਦੇ ਤੇ ਨਾਵਾਂ ਦਾ ਹੀ ਅੰਤ ਨਹੀਂ, ਤੇ ਇਸ ਕਰਕੇ ਜਿੱਥੇ ਉਹ ਬਰਾਜੇ ਉਸ ਦੀ ਅਸੀਂ ਕਿੰਨੀ ਕੁ ਗਿਣਤੀ ਪੈ ਸਕਣਾ ਕਰੀਏ।
ਦਇਆ ਧਾਰ ਬਿਖਰਾਵ ਹੈ ਜੇਤੋ।
ਇਹ ਤੇ ਦਇਆ ਧਾਰ ਕਰਕੇ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਜਿੰਨਾ ਕਿ ਕਿਸੇ ਨੂੰ ਵਿਖਾ ਦੇਣਾ ਕਰੇ, ਗੁਰਮੁਖੋ ਜਿੰਨੀ ਕ ਦਇਆ ਪਰਮੇਸ਼ਰ ਜਿਸ ਜੀਵ ਦੇ ਉੱਤੇ ਕਰ ਦਿੰਦਾ ਨਾ, ਤੇ ਉਸ ਦੀ ਅਕਾਲ ਪੁਰਖ ਦੀ ਦਇਆ ਦੇ ਅਨੁਸਾਰ ਹੀ ਉਹਨਾਂ ਕੀ ਜੀਵ ਫਿਰ ਸਭ ਕੁਛ ਵੇਖ ਸਕਦਾ ਹੈ।
ਪੁਰਖ ਕਹੂੰ ਨਾ ਪਾਇਓ ਕਾਹੂੰ।
ਇਸ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਬਰਾਬਰਤਾ ਹੀ ਤੇ ਪਰਮੇਸ਼ਰ ਵਾਹਿਗੁਰੂ ਦੇ ਰਸਤੇ ਦੀ ਮਿੰਤੀ ਕਿਸੇ ਨੇ ਅੱਜ ਤੱਕ ਪਾਈ ਨਹੀਂ ਹੈ।
ਸਰਬ ਅਨੰਤ ਕਹਿ ਮਿਲਤਾ।
ਇਸ ਇਸ ਕਰਕੇ ਅਨੰਤ ਹੈ ਪਰਮੇਸ਼ਰ ਵਾਹਿਗੁਰੂ ਕਹਿ ਮਿਲਤਾ ਹੂੰ, ਸਾਰੇ ਮਿਲ ਕਰਕੇ ਇਹੀ ਗੱਲ ਕਹਿੰਦੇ ਹਨ,
ਧਨ ਧਨ ਪਖ ਮਰਦਾਨਾ।
ਤੇ ਗੁਰਮੁਖ ਉਸ ਵੇਲੇ ਜਦੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਤਾਂ ਉਸ ਵੇਲੇ ਭਾਈ ਮਰਦਾਨਾ ਜੀ ਧਨ ਧਨ ਉਸ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਨੂੰ ਕਹਿਣ ਲੱਗ ਪਏ ਹਨ,
ਸਤ ਤੁਮ ਮਾਇਆ ਨਿਧਾਨਾ।
ਇਹ ਮਾਇਆ ਨਿਧਾਨਾ, ਮਾਇਆ ਦੇ ਖਜ਼ਾਨੇ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੋ ਆਪ ਜੀ ਕਹਿੰਦੇ ਉਹ ਸੱਚ ਹੈ।
ਨਿਰੰਕਾਰ ਤੁਮ ਮੈਂ ਨਹਿ ਭੇਦਾ।
ਇਹ ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਦੇ ਵਿਚ ਤੇ ਆਪ ਜੀ ਦੇ ਵਿਚ ਕੋਈ ਭੇਦ ਨਹੀਂ ਹੈ।
ਕਾਰਨ ਕਰਨ ਅਕਾਲ ਅਸ਼ੇਦਾ।
ਇਹ ਮਾਲਕ ਸੱਚੇ ਪਾਤਸ਼ਾਹ ਆਪ ਜੀ ਅਸ਼ੇਦਾ ਕੱਟਣ ਤੋਂ ਰਹਿ ਤੋ, ਸੱਚੇ ਪਾਤਸ਼ਾਹ ਰੇਖਾ ਦੇ ਵਿਚ ਆਉਣ ਤੋਂ ਰਹਿ ਤੋ, ਤੇ ਸਭ ਕੁਛ ਕਰਨ ਵਾਲੇ ਹੋ।
ਸਭ ਪੂਤਲ ਕੋ ਆਪ ਪਧਾਰੇ।
ਇਹ ਮਾਲਕ ਹੁਣ ਜਿਸ ਤਰੀਕੇ ਦੇ ਨਾਲ ਆਪ ਜੀ ਹੁਣ ਚੱਲੇ ਹੋ, ਭੂਤਲ ਭਾਵ ਕੇ ਪ੍ਰਿਥਵੀ ਵੱਲੋਂ ਧਰਤੀ ਵੱਲੋਂ ਚੱਲੇ ਹੋ।
ਕੌਣ ਦੇਸ਼ ਆਏ ਪੰਥ ਅਗਾਰੇ।
ਤੇ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰਕੇ ਦੱਸੋ ਕਿ ਸਭ ਤੋਂ ਪਹਿਲਾਂ ਕਿਹੜਾ ਦੇਸ਼ ਤੁਹਾਨੂੰ ਸਭ ਤੋਂ ਪਹਿਲਾਂ ਅੱਗੇ ਆਵੇਗਾ, ਅਸੀਂ ਵੇਖਣਾ ਕਰਾਂਗੇ।
ਇਤਕ ਦੇਰ ਮੈਂ ਚਲੂ ਗੁਸਾਈ।
ਗੁਸਾਈ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਕਿੰਨੀ ਕੁ ਦੇਰ ਦੇ ਵਿਚ ਅਸੀਂ ਉਸ ਦੇਸ਼ ਦੇ ਵਿਚ ਪਹੁੰਚਣਾ ਹੈ।
ਸ੍ਰੀ ਗੁਰ ਕਿਰਾਇਆ ਲਾਈ।
ਤੇ ਗੁਰਮੁਖੋ ਇਸ ਪ੍ਰਕਾਰ ਸੁਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪਾਵਨ ਬਚਨ ਉਚਾਰੇ ਹਨ,
ਜੋਹਰਾ ਸੂਰਤ ਬੰਦਰ ਆਵਈ ਨਟਕਾ ਚਪਟਾ ਵੇਰ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੂਰਤ ਬੰਦਰਗਾਹ ਪਹਿਲਾਂ ਆਵੇਗੀ, ਫਿਰ ਇਸੇ ਤਰੀਕੇ ਦੇ ਨਾਲ ਨਟਕਾ ਤੇ ਚਪਟਾ ਫੇਰ ਬਾਅਦ ਦੇ ਵਿਚ ਆਉਣਗੇ। ਗੁਰਮੁਖੋ ਇਹ ਪਹਿਲਾਂ ਦੇ ਨਾਮ ਹਨ, ਹੁਣ ਤੇ ਜਿਹੜੇ ਜਿੰਨੇ ਵੀ ਨਗਰ ਆਦਿਕ ਜੋ ਵੀ ਦੇਸ਼ ਨੇ ਸ਼ਹਿਰਾਂ ਦੇ ਵਿਚ ਜਿਹੜੇ ਬਦਲ ਗਏ ਨੇ, ਤੇ ਇਸੇ ਤਰੀਕੇ ਦੇ ਨਾਲ ਪਹਿਲਾਂ ਦੇ ਨਾਮ ਹਨ।
ਮਛਲੀ ਬੰਦਰ ਜਾਏ ਪੁਨੋ ਸ਼ਿਕਰ ਕਰੇ ਨਾ ਦੇਰ।
ਇਸੇ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਮਛਲੀ ਬੰਦਰ ਆਵੇਗਾ, ਤੇ ਇਸੇ ਤਰ੍ਹਾਂ ਸ਼ਿਕਰ ਕਰੇ ਨਾ ਦੇਰ, ਛੇਤੀ ਚਲੇ ਜਾਵਾਂਗੇ, ਕੋਈ ਦੇਰੀ ਨਹੀਂ ਲੱਗਣੀ ਹੈ।
ਇਸ ਪ੍ਰਕਾਰ ਕੇ ਬਚਨ ਬਿਲਾਸਾ।
ਤੇ ਇਸ ਪ੍ਰਕਾਰ ਦੇ ਜਿਹੜੇ ਬਚਨ ਬਿਲਾਸ ਸਨ ਨਾ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨੇ ਜੀ ਦੇ ਤਾਈ ਕਰਦੇ ਜਾ ਰਹੇ ਹਨ।
ਕਰਤ ਚਾਲਤ ਸਿੱਖਣ ਸੁਖ ਰਾਸਾ।
ਤੇ ਗੁਰਮੁਖੋ ਇਸ ਪ੍ਰਕਾਰ ਬਚਨਾਂ ਨੂੰ ਕਰਦੇ ਹੋਏ ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ
ਲਾਗਰ ਪਰ ਜਾਏ ਜਬ ਚਲ ਆਏ।
ਤੇ ਗੁਰਮੁਖੋ ਇਸੇ ਪ੍ਰਕਾਰ ਸੀਲਾ ਗੇਰੇ ਪਹਾੜ ਦਾ ਇੱਕ ਦਾ ਨਾਮ ਹੈ, ਤੇ ਉਸ ਪਹਾੜ ਦੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਣ ਕਰਕੇ ਪਹੁੰਚ ਗਏ ਹਨ।
ਮਰਦਾਨੇ ਤਬ ਬਹਿਨਿਆ ਲਾਏ।
ਤੇ ਭਾਈ ਮਰਦਾਨਾ ਜੀ ਦੇ ਤਾਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਫਿਰ ਬਚਨ ਉਚਾਰੇ ਨੇ,
ਪਰਬਤ ਸੁੰਦਰ ਕੇ ਮਾਹੇ।
ਤੇ ਭਾਈ ਮਰਦਾਨਾ ਜੀ ਇਸ ਜਿਹੜਾ ਪਰਬਤ ਜਿਹੜਾ ਬਹੁਤ ਸੁੰਦਰ ਹੈ, ਤੇ ਇਸ ਦੇ ਵਿਚ
ਰਹਿਤ ਸੰਤ ਕਹਿ ਦਊ ਕਹਿ ਨਾਹੀ।
ਤੇ ਉਸ ਵੇਲੇ ਗੁਰਮੁਖੋ ਜਦੋਂ ਇਸ ਤਰੀਕੇ ਦੇ ਨਾਲ ਉੱਥੇ ਪਹੁੰਚੇ, ਤੇ ਭਾਈ ਮਰਦਾਨੇ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬਚਨ ਕੀਤੇ, ਇਹ ਸੱਚੇ ਪਾਤਸ਼ਾਹ ਇਹ ਜਿਸ ਪਰਬਤ ਸੁੰਦਰ ਦੇ ਵਿਚ ਅਸੀਂ ਪਹੁੰਚੇ ਹਾਂ, ਇੱਥੇ ਕੋਈ ਸੰਤ ਮਹਾਤਮਾ ਰਹਿੰਦੇ ਹਨ ਜਾਂ ਨਹੀਂ, ਕੋਈ ਹੈ ਜੋ ਇੱਥੇ ਇਸ ਪਰਬਤ ਦੇ ਵਿਚ ਰਹਿ ਰਿਹਾ ਹੈ।
ਬਸ ਪੰਖੀ ਕੋ ਨਜ਼ਰ ਨਾ ਆਵੇ।
ਇਹ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ, ਅਸੀਂ ਇਸ ਪਰਬਤ ਦੇ ਉੱਤੇ ਤਾਂ ਆ ਗਏ ਹਾਂ, ਪਰ ਸਾਨੂੰ ਇੱਥੇ ਕੁਛ ਵੀ ਕੋਈ ਪਸ਼ੂ ਪਕਸ਼ੀ ਆਦਿਕ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਉਹਨੂੰ ਸਭ ਇਸ ਥਾਂ ਦਿਖਾਵੇ।
ਤੇ ਉਸ ਵੇਲੇ ਗੁਰਮੁਖ ਪਿਆਰਿਓ ਫਿਰ ਸਾਰੇ ਬੰਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਪਰ ਭਾਈ ਮਰਦਾਨਾ ਜੀ ਕਹਿ ਰਹੇ ਨੇ ਕਿ ਮਾਲਕ ਸਾਰੇ ਬੰਨੇ ਜਿਹੜਾ ਸਥਾਨ ਹੈ ਨਾ ਸੁੰਨਾ ਦਿਖ ਰਿਹਾ ਹੈ, ਕੋਈ ਵੀ ਪਸ਼ੂ ਪਕਸ਼ੀ ਜਾਂ ਮਨੁੱਖ ਆਦਿਕ ਸਾਨੂੰ ਇਸ ਜਗ੍ਹਾ ਉੱਤੇ ਦਿਸ ਨਹੀਂ ਰਿਹਾ ਹੈ।
ਸ੍ਰੀ ਗੁਰੂ ਕਹਿ ਸੁਦਾ ਤੋਇ ਲਾਗੀ।
ਤੇ ਜਦੋਂ ਏਦਾਂ ਦੀ ਗੱਲ ਸੁਣੀ ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਤਾਈ ਕਹਿਣ ਲੱਗੇ, ਭਾਈ ਮਰਦਾਨਿਆ ਲੱਗਦਾ ਕਿ ਸਾਨੂੰ ਤੈਨੂੰ ਭੁੱਖ ਲੱਗੀ ਹੈ।
ਕਿਉਂ ਕਰ ਬੂਝਤਾ ਹੈ ਵੱਡ ਭਾਗੇ।
ਇਹ ਵੱਡਿਆਂ ਭਾਗਾਂ ਵਾਲੇ ਭਾਈ ਮਰਦਾਨਾ, ਸਾਨੂੰ ਕਿਉਂ ਇਸ ਤਰ੍ਹਾਂ ਤੂੰ ਪੁੱਛ ਰਿਹਾ ਹੈ?
ਇਸ ਕਿਰਪਾ ਨਰ ਰਹਿਤ ਨਾ ਕੋ।
ਇਸ ਕਰਕੇ ਭਾਈ ਮਰਦਾਨਾ ਜਾਣ ਲੈਣਾ ਕਰਕੇ ਇਹ ਜਿਹੜਾ ਪਹਾੜ ਹੈ ਨਾ, ਇਸ ਪਹਾੜ ਦੇ ਉੱਤੇ ਕੋਈ ਵੀ ਮਨੁੱਖ ਆਦਿਕ ਜਾਂ ਪਸ਼ੂ ਪਕਸ਼ੀ ਨਹੀਂ ਰਹਿੰਦਾ ਹੈ।
ਅਗਲੀ ਥਲ ਅਵਲੋਕਤ ਜੋ।
ਤੇ ਇਸ ਤਰੀਕੇ ਦੇ ਨਾਲ ਜਿਹੜਾ ਅਗਲਾ ਥਲ ਹੈ ਨਾ, ਜਿਹੜਾ ਅਗਲਾ ਇਸ ਤੋਂ ਪਹਾੜ ਹੋਵੇਗਾ, ਉਸ ਪਹਾੜ ਦੇ ਉੱਤੇ ਤੂੰ ਜਾ ਕਰਕੇ ਦੇਖ ਲੈਣਾ ਕਰੀ।
ਪਰ ਰਹਿ ਦਰਕੀਸ਼ਵਰ ਪੂਰਨ।
ਤੇ ਉਸ ਪਹਾੜ ਦੇ ਉੱਤੇ ਬੜੇ ਵੱਡੇ ਵੱਡੇ ਰਿਕੀ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਪੂਰਨ ਬਹੁਤ ਜਿਆਦੇ ਰਹਿੰਦੇ ਹਨ।
ਸਰਵਰ ਬਹੁ ਲਾਗੇ ਫਲ ਰੂਰੰ।
ਇਸੇ ਪ੍ਰਕਾਰ ਉਸ ਪਹਾੜ ਦੇ ਉੱਤੇ ਬੜੇ ਸੁੰਦਰ ਦਰਖਤ ਹਨ ਤੇ ਜਿਨ੍ਹਾਂ ਨੂੰ ਬੜੇ ਹੀ ਸੁੰਦਰ ਆਦਿਕ ਰਸ ਭਰੇ ਫਲ ਲੱਗੇ ਨੇ।
ਜੇ ਕਰ ਤੁਬ ਮਨ ਮੈਂ ਹੋਵੇ ਚਾਹੀ।
ਇਸ ਕਰਕੇ ਭਾਈ ਮਰਦਾਨਾ, ਜੇ ਤੇਰੇ ਮਨ ਦੇ ਵਿੱਚ ਚਾਹਣਾ ਹੋਵੇ ਇਹਨਾਂ ਫਲਾਂ ਨੂੰ ਛਕਣ ਵਾਸਤੇ,
ਚੱਲ ਕਰ ਤੈ ਫਲ ਲੀਜੈ ਖਾਹੀ।
ਤੇ ਫਿਰ ਚੱਲ ਕਰਕੇ ਉਸ ਪਹਾੜ ਦੇ ਉੱਤੇ ਜਿਹੜੇ ਸੁੰਦਰ ਰਸ ਭਰੇ ਫਲ ਲੱਗੇ ਹਨ, ਜਿੰਨੇ ਖਾਣੇ ਹਨ ਉੱਥੇ ਜਾ ਕਰਕੇ ਖਾ ਲੈਣਾ ਕਰੇ।
ਪ੍ਰਭ ਸੁਣੀਏ ਸ਼ੁਦਾ ਨਾ ਕੋਈ।
ਤੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਹੇ ਪ੍ਰਭੂ ਮਾਲਕ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸੁਣਨਾ ਕਰੋ ਕਿ ਮੈਨੂੰ ਕੋਈ ਵੀ ਹੁਣ ਭੁੱਖ ਨਹੀਂ ਹੈ।
ਜਬ ਕੋ ਵਰ ਦੇ ਕਰ ਤੁਮ ਖੋਈ।
ਤੇ ਜਦੋਂ ਦੀ ਤੁਸੀਂ ਵਰ ਦੇ ਕਰਕੇ ਨਾ ਮੇਰੀ ਭੁੱਖ ਦੂਰ ਕਰ ਦਿੱਤੀ ਹੈ ਨਾ, ਮੈਨੂੰ ਆਪ ਜੀ ਨੇ ਵਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਮੈਨੂੰ ਕਦੇ ਵੀ ਭੁੱਖ ਨਹੀਂ ਲੱਗਦੀ ਹੈ।
ਆਨੰਦ ਸਦਾ ਔਰ ਮਾਹੇ।
ਤੇ ਮਾਲਕ ਮੈਂ ਤੇ ਸਦਾ ਹੀ ਆਨੰਦ ਦੇ ਸਹਿਤ ਆਪਣੇ ਹਿਰਦੇ ਵਿੱਚ ਰਹਿੰਦਾ ਹਾਂ।
ਕਵਨ ਚਾਹੇ ਹੋ ਤੋ ਕਵ ਨਾਹੀ।
ਤੇ ਮਾਲਕ ਹੁਣ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਕਦੇ ਵੀ ਮੈਨੂੰ ਖਾਣ ਦੀ ਚਾਹ ਨਹੀਂ ਹੈ, ਭੁੱਖ ਨਹੀਂ ਲੱਗਦੀ ਹੈ।
ਇਸ ਸੁਣ ਦਿੱਤੇ ਗਿਰ ਪਰ ਆਏ।
ਇਸ ਤਰ੍ਹਾਂ ਗੁਰਮੁਖੋ ਕਹਿੰਦੇ ਹੋਏ ਤੇ ਸੁਣਦੇ ਹੋਏ, ਇੱਕ ਦੂਸਰੇ ਦੀਆਂ ਗੱਲਾਂ ਕਰਦੇ ਤੇ ਸੁਣਦੇ ਹੋਏ ਇਸ ਤਰ੍ਹਾਂ ਫਿਰ ਉਸ ਪਹਾੜ ਦੇ ਉੱਤੇ ਆਣ ਕਰਕੇ ਪਹੁੰਚ ਗਏ ਹਨ।
ਜਹਾਂ ਬਿਟਪ ਫਲ ਸਹਿਤ ਸੁਹਾਏ।
ਤੇ ਗੁਰਮੁਖੋ ਜਿਸ ਪਹਾੜ ਤੇ ਜਿਹੜੇ ਦਰਖਤ ਸਨ, ਬਹੁਤ ਹੀ ਸੁੰਦਰ ਜਿਹੜੇ ਫਲਾਂ ਦੇ ਸਹਿਤ ਸ਼ੋਭਿਤ ਹੋ ਰਹੇ ਹਨ।
ਅਨਕ ਰੰਗ ਕੇ ਸੁਮਨ ਸੁਹਾਵਨ।
ਗੁਰਮੁਖੋ ਅਨੇਕਾਂ ਹੀ ਰੰਗਾਂ ਦੇ ਜਿਹੜੇ ਫਲ ਬਹੁਤ ਜਿਆਦੇ ਸੋਭ ਰਹੇ ਨੇ।
ਜਿਨ ਪਰ ਭੌਰੇ ਕਰੇ ਪਰਮਾਵਨ।
ਤੇ ਜਿਨ੍ਹਾਂ ਫਲਾਂ ਦੇ ਉੱਤੇ ਜਿਹੜੇ ਭੌਰੇ ਹਨ, ਬੜੇ ਸੁੰਦਰ ਤਰੀਕੇ ਦੇ ਨਾਲ ਭਰਮਣਾ ਕਰ ਰਹੇ ਹਨ।
ਕਥਾ ਬਹੁਤ ਜਨ ਸੋ ਉਰਜਾਨੇ।
ਤੇ ਗੁਰਮੁਖੋ ਜਿਨ੍ਹਾਂ ਦਰਖਤਾਂ ਦੇ ਨਾਲ ਜਿਹੜੀਆਂ ਸੁੰਦਰ ਵੇਲਾਂ ਹਨ, ਉਹ ਵੀ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਨੇ।
ਸੁੰਦਰ ਆਤਸ਼ਾਇਆ ਸੋਹਦਾਨੇ।
ਤੇ ਇਹਨਾਂ ਦਰਖਤਾਂ ਦੀ ਜਿਹੜੀ ਸੁੰਦਰ ਛਾਇਆ ਹੈ ਨਾ, ਬਹੁਤੀ ਜ਼ਿਆਦੀ ਸੁੰਦਰ ਛਾਇਆ ਤੇ ਸੁੱਖ ਦੇਣ ਵਾਲੀ ਹੈ।
ਅਨਕ ਵਿਧਨ ਲਾਗੇ ਫਲ ਸਰਸੰਗ।
ਤੇ ਜਿਨ੍ਹਾਂ ਦਰਖਤਾਂ ਨੂੰ ਬੜੀਆਂ ਵਿਧੀਆਂ ਦੇ ਗੁਰਮੁਖ ਪਿਆਰੇ ਸਰਸੰਗ ਰਸ ਭਰੇ ਜਿਹੜੇ ਫਲ ਜਿਹੜੇ ਬੜੇ ਸੁੰਦਰ ਲੱਗੇ ਹੋਏ ਹਨ।
ਸ਼ਾਖਾ ਪਾਰ ਕੂਮ ਸੋ ਪਰਸੋਂ।
ਤੇ ਗੁਰਮੁਖੋ ਇਸ ਤਰ੍ਹਾਂ ਇਹਨਾਂ ਦੀਆਂ ਸ਼ਾਖਾਂ ਜਿਹੜੀਆਂ ਝੁਕੀਆਂ ਹੋਈਆਂ ਨੇ, ਦਰਖਤਾਂ ਨੂੰ ਫਲ ਲੱਗੇ ਨੇ ਕਿ ਧਰਤੀ ਦੇ ਨਾਲ ਛੂ ਰਹੀਆਂ ਹਨ।
ਮਨੋ ਅਥਿਤ ਜੋ ਆਵਤ ਪਾਸਾ।
ਮਾਨੋ ਜਿਹੜਾ ਅਥਿਤ ਭਾਵ ਕੇ ਜਿਹੜਾ ਲੋੜਵੰਦ ਇਹਨਾਂ ਦਰਖਤਾਂ ਦੇ ਪਾਸ ਆਉਂਦਾ ਹੈ।
ਜਿਹਨੇ ਹੇਤ ਚੁੱਕੇ ਫਲ ਰਸਤਾ।
ਤੇ ਗੁਰਮੁਖੋ ਸਮਝ ਲੋ ਕਿ ਉਸ ਨੂੰ ਇਹ ਸੁੰਦਰ ਤੇ ਰਸ ਭਰੇ ਫਲ ਦੇਣ ਵਾਸਤੇ ਜਿਹੜੇ ਦਰਖਤਾਂ ਨੂੰ ਚੁੱਕੇ ਹੋਏ ਨੇ ਕਿ ਸਾਡੇ ਪਾਸ ਕੋਈ ਲੋੜਵੰਦ ਆਇਆ ਤੇ ਉਸ ਨੂੰ ਫਲ ਛਕਾਉਣੇ ਹਨ।
ਜਿਹੜੀ ਸ਼ਰਮ ਲੈ ਤੋਰ ਸੁਖਾਰੇ।
ਗੁਰਮੁਖੋ ਇਸੇ ਪ੍ਰਕਾਰ ਬਿਨਾਂ ਹੀ ਖੇਚਲ ਤੋਂ ਕੋਈ ਸੌਖੇ ਤਰੀਕੇ ਦੇ ਨਾਲ ਕਿ ਫਲਾਂ ਨੂੰ ਤੋੜ ਲੈਣਾ ਕਰੇ।
ਖਾਵੇ ਸਾਧੂ ਸ਼ੁਦਾ ਨਿਰਵਾਰੇ।
ਇਹਨਾਂ ਫਲਾਂ ਨੂੰ ਖਾ ਕਰਕੇ ਸਵਾਦ ਦੇ ਸਹਿਤ ਤੇ ਜਿਹੜੀ ਸ਼ੁਦਾ ਭੁੱਖ ਹੈ ਨਾ, ਆਪਣੀ ਦੂਰ ਕਰ ਲੈਂਦਾ ਹੈ।
ਦੋਹਰਾ ਉਪਕਾਰੀ ਜੋ ਪੁਰਖ ਹੈ ਸਿੱਖਿਆ ਤੇ ਜਨ ਦੇਤ।
ਤੇ ਗੁਰਮੁਖੋ ਜਿਹੜੇ ਉਪਕਾਰੀ ਪੁਰਖ ਹੁੰਦੇ ਹਨ, ਮਾਨੋ ਉਹਨੇ ਸਿੱਖਿਆ ਹੀ ਦੇ ਰਹੇ ਨੇ। ਜਿਸ ਤਰ੍ਹਾਂ ਕਿ ਭਾਵ ਜਿਹੜੇ ਫਲ ਲੱਗੇ ਨੇ ਦਰਖਤਾਂ ਨੂੰ, ਇਹ ਕਾਹਦੇ ਵਾਸਤੇ ਝੋਕ ਕਰਕੇ ਲੱਗੇ ਨੇ, ਜਿਹੜਾ ਲੋੜਵੰਦ ਆਉਂਦਾ ਉਹ ਆਣ ਕਰਕੇ ਨਾ ਫਲਾਂ ਨੂੰ ਛਕੇ ਤੇ ਉਹਦੀ ਭੁੱਖ ਦੂਰ ਹੋ ਜਾਵੇ, ਉਹਨੂੰ ਕੋਈ ਖੇਚਲ ਵੀ ਨਾ ਕਰਨੀ ਪਵੇ। ਇਹ ਉਪਕਾਰੀ ਪੁਰਸ਼ਾਂ ਵਾਂਗੂ ਗੁਰਮੁਖੋ ਸਿੱਖਿਆ ਦੇ ਰਹੇ ਹਨ।
ਪਰ ਉਪਕਾਰ ਸੁਨੇ ਚਲੋ ਦੀਨ ਦੁਨੇ ਸੁਖ ਹੇਤ।
ਇਸੇ ਪ੍ਰਕਾਰ ਇਹ ਦਰਖਤਾਂ ਦੇ ਜਿਹੜੇ ਇਸ ਤਰ੍ਹਾਂ ਝੁਕੇ ਹੋਏ ਨਾ ਥੱਲੇ ਤੇ ਅਗਲੇ ਨੂੰ ਫਲ ਛਕਾਉਂਦੇ ਨੇ, ਕਹਿੰਦੇ ਇਸੇ ਪ੍ਰਕਾਰ ਹੀ ਉਪਕਾਰ ਕਰਨਾ ਕਰੋ ਜਗਤ ਦੇ ਉੱਤੇ ਤੇ ਮਨ ਨੀਵਾਂ ਰੱਖੋ, ਅਹੰਕਾਰ ਨਾ ਰੱਖੋ, ਉਪਕਾਰ ਕਰੋ ਤੇ ਮਨ ਨੀਵਾਂ ਰੱਖੋ। ਕਹਿੰਦੇ ਫਿਰ ਇਸ ਤਰ੍ਹਾਂ ਦੀਨ ਦੁਨੀ ਸੁਖ ਹੇਤ। ਕਹਿੰਦੇ ਦੀਨ ਦੁਨੀ ਭਾਵ ਕਿ ਹਰ ਬੰਨੇ ਲੋਕ ਪ੍ਰਲੋਕ ਦੇ ਵਿੱਚ ਗੁਰਸਿੱਖਾਂ ਤੈਨੂੰ ਸੁਖ ਪ੍ਰਾਪਤ ਹੋਣਾ ਕਰਨਗੇ।
ਸ਼ੀਤਲ ਬਿਮਨੰ ਨੌਰਾ ਨੀਰੰ।
ਤੇ ਗੁਰਮੁਖ ਇਸੇ ਤਰੀਕੇ ਦੇ ਨਾਲ ਬੜੀ ਸੁੰਦਰ ਇੱਥੇ ਜਿਹੜਾ ਨਦੀ ਦਾ ਪ੍ਰਵਾਹ ਜਿਹੜਾ ਨਾ ਸੁੰਦਰ ਜਲ ਦਾ ਚੱਲ ਰਿਹਾ ਹੈ।
ਮਾਰਗ ਸ਼ਰਮ ਕੀ ਖੂਬਤ ਤੀਰੰ
ਤੇ ਜਿਹੜਾ ਕੋਈ ਮਨੁੱਖ ਮਾਰਗ ਦੇ ਵਿਚ ਚੱਲਦਾ ਹੋਇਆ ਹੁੰਦਾ ਤੇ ਸਮਝ ਲੋ ਓਹਦੀਆਂ ਸਾਰੀਆਂ ਜਿਹੜਾ ਜਲ ਪੀੜਾ ਨੂੰ ਦੂਰ ਕਰ ਦਿੰਦਾ ਹੈ।
ਲਗਨ ਸੁਹਾਵਣ ਛਾਇਆ ਜੈਵਾ
ਤੇ ਜਿਸ ਦਰਖਤਾਂ ਦੀ ਬਹੁਤੀ ਸੁੰਦਰ ਛਾਇਆ ਤੇ ਸੰਗਣੀ ਹੈ।
ਐਸੀ ਸ੍ਰੀ ਨਾਨਕ ਪਿਖ ਤੈਵਾ
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿੱਥੇ ਦਰਖਤਾਂ ਦੀ ਬਹੁਤੀ ਸੁੰਦਰ ਤੇ ਸੰਘਣੀ ਛਾਲ ਸੀ ਨਾ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਣ ਕਰਕੇ ਬਿਰਾਜ ਗਏ ਹਨ।
ਫਰ ਫਰ ਮਦਰ ਤੋਰ ਮਰਦਾਨੇ
ਤੇ ਗੁਰਮੁਖੋ ਉਸ ਵੇਲੇ ਸ੍ਰਿਸ਼ਟ ਜਿਹੜੇ ਫਲ ਸਨ ਭਾਈ ਮਰਦਾਨਾ ਜੀ ਨੇ ਜਿਹੜੇ ਮਿੱਠੇ ਫਲ ਜਿਹੜੇ ਸ੍ਰਿਸ਼ਟ ਉਹ ਭਾਈ ਮਰਦਾਨਾ ਜੀ ਨੇ ਤੋੜਨਾ ਕੀਤੇ ਨੇ।
ਗੁਰੂ ਅਗਰ ਰਾਖੇ ਤਵਿਆਨੇ
ਤੇ ਸਭ ਤੋਂ ਪਹਿਲਾਂ ਜਿਹੜੇ ਫਲ ਤੋੜ ਕਰਕੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਲਿਆਣ ਕਰਕੇ ਰੱਖ ਦਿੱਤੇ ਹਨ।
ਸੁੰਦਰ ਸਰਸ ਵੇਖ ਮਨ ਪਾਏ
ਤੇ ਗੁਰਮੁਖੋ ਇਸੇ ਤਰ੍ਹਾਂ ਹੀ ਜਿਹੜੇ ਸਮੇਤ ਰਸ ਦੇ ਸੁੰਦਰ ਫਲਾਂ ਨੂੰ ਵੇਖ ਕਰਕੇ ਤੇ ਮਨ ਜਿਹੜਾ ਬਹੁਤਾ ਜ਼ਿਆਦਾ ਪ੍ਰਸੰਨ ਹੁੰਦਾ ਹੈ।
ਸ੍ਰੀ ਗੁਰ ਕਰਮੈ ਅਰਧ ਉਠਾਏ
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿਚ ਅੱਧੇ ਫਲ ਚੁੱਕ ਕਰਕੇ
ਤੂੰ ਮੋਕੋ ਦੀਨੇ ਤੇ ਕਾਲਾ
ਭਾਈ ਬਾਲਾ ਜੀ ਕਹਿੰਦੇ ਕਿ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੱਧੇ ਫਲ ਆਪਣੇ ਹੱਥਾਂ ਦੇ ਵਿਚ ਲਏ ਨੇ ਤੇ ਫਿਰ ਉਹ ਫਲ ਜਿਹੜੇ ਅੱਧੇ ਮੈਨੂੰ ਦੇ ਦਿੱਤੇ ਹਨ।
ਰਾਖੇ ਅਰਧ ਆਪ ਕਿਰਪਾਲਾ
ਤੇ ਅੱਧੇ ਜਿਹੜੇ ਫਲ ਸਨ ਜਿਹੜੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕੇ ਤੋੜ ਕੇ ਰੱਖੇ ਨੇ ਤੇ ਉਹਨਾਂ ਚੋਂ ਅੱਧੇ ਫਲ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੇ ਪਾਸ ਰੱਖ ਲਏ ਹਨ।
ਮਰਦਾਨਾ ਤੋੜੈ ਸੋ ਖਾਵਤ
ਤੇ ਇਧਰ ਭਾਈ ਮਰਦਾਨਾ ਜੀ ਬੜੇ ਪ੍ਰੇਮ ਦੇ ਨਾਲ ਇਹਨਾਂ ਫਲਾਂ ਨੂੰ ਤੋੜ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਛਕ ਰਹੇ ਨੇ।
ਸਾਧ ਸੁਧਾ ਸਮ ਅਦਕ ਅਗਾਵਤ
ਤੇ ਮਾਨੋ ਜਿੰਨਾ ਫਲਾਂ ਦਾ ਸਵਾਦ ਕਿਹੋ ਜਿਹਾ ਸੁਧਾ ਸਮਾਨ ਅੰਮ੍ਰਿਤ ਦੀ ਨਿਆਈ ਮਿੱਠੇ ਨੇ ਬਹੁਤੇ ਜ਼ਿਆਦੇ ਸਵਾਦ ਹਨ ਤੇ ਗੁਰਮੁਖੋ ਭੁੱਖ ਨੂੰ ਦੂਰ ਕਰ ਰਹੇ ਹਨ।
ਦੂਰਾ ਸ਼ੂਰ ਸਕੈ ਨਾ ਖਾਏ ਬਹੁ ਕਰ ਲੋ ਉਧਰੋਂ ਪੂਰ
ਤੇ ਹੁਣ ਭਾਈ ਮਰਦਾਨਾ ਜੀ ਨਾ ਹੀ ਤੇ ਇਹਨਾਂ ਫਲਾਂ ਨੂੰ ਛੱਡ ਸਕਦੇ ਤੇ ਨਾ ਹੀ ਹੁਣ ਜ਼ਿਆਦੇ ਖਾਧੇ ਜਾ ਰਹੇ ਨੇ ਕਿਉਂਕਿ ਗਲ ਤੱਕ ਜਿਹੜਾ ਪੇਟ ਹੈ ਇਹਨਾਂ ਫਲਾਂ ਨੂੰ ਖਾ ਕਰਕੇ ਭਰ ਗਿਆ ਹੈ।
ਤੂਰ ਚੀਰ ਮੈਂ ਤੋਰ ਚੀਰ ਮੈਂ ਪਾਏ ਕਸ਼ ਬਾਂਧੇ ਸਵਾਦੋ ਪੂਰ
ਤੇ ਉਸ ਵੇਲੇ ਗੁਰਮੁਖੋ ਤੋੜ ਕਰਕੇ ਫਲਾਂ ਨੂੰ ਫਿਰ ਇੱਕ ਵਸਤਰ ਦੇ ਵਿਚ ਇਹਨਾਂ ਫਲਾਂ ਨੂੰ ਬੰਨ ਲਿਆ ਤੇ ਇਸ ਤਰੀਕੇ ਦੇ ਨਾਲ ਫਲ ਤੋੜੇ ਨੇ ਤੇ ਤੋੜ ਕਰਕੇ ਫਿਰ ਇੱਕ ਵਸਤਰ ਦੇ ਵਿਚ ਬੰਨ ਕਰਕੇ ਰੱਖ ਲਏ ਨੇ।
ਬੈਸੋ ਗੁਰ ਸਮੀਪ ਸੁਹਾਨਾ
ਤੇ ਉਹ ਸਵੇਰੇ ਫਿਰ ਇਹਨਾਂ ਫਲਾਂ ਨੂੰ ਬੰਨ ਕਰਕੇ ਤੋੜ ਕਰਕੇ ਤੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਣ ਕਰਕੇ ਬੈਠ ਗਏ ਹਨ।
ਸਿਖਤ ਬੋਲੇ ਮਾਇਆ ਨਿਧਾਨਾ
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਵੱਲ ਵੇਖ ਕਰਕੇ ਮੁਸਕਰਾ ਕਰਕੇ ਫਿਰ ਬੋਲੇ ਹਨ।
ਇਹਨਾ ਅਗਾਇਓ ਔਰ
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਰਦਾਨੇ ਆ ਜੇ ਅਜੇ ਵੀ ਨਹੀਂ ਰੱਜਾ ਤੇ ਫਿਰ ਅਸੀਂ ਤੈਨੂੰ ਹੋਰ ਫਲ ਦੇ ਦੇਣਾ ਕਰੀਏ।
ਮਨ ਪਾਵਨ ਸੇ ਖਾਵਨ ਕੀਚੈ
ਕਿਉਂਕਿ ਜਿਹੜੇ ਫਲ ਬੜੇ ਸਵਾਦ ਨੇ ਤੇ ਮਨ ਭਾਉਂਦੇ ਨੇ ਤੇ ਕਿਰਪਾ ਕਰਕੇ ਜਿਹੜੇ ਜੀਵ ਨੂੰ ਰਜਾਉਂਦੇ ਹਨ ਇਸ ਤਰੀਕੇ ਦੇ ਨਾਲ ਜੇ ਤੂੰ ਰੱਜਿਆ ਨਹੀਂ ਤੇ ਤੈਨੂੰ ਹੋਰ ਖਾਣ ਵਾਸਤੇ ਦਿੰਦੇ ਹਾਂ।
ਸ੍ਰੀ ਪ੍ਰਭ ਮੈਂ ਬੋ ਰਹੋ ਅਗਾਈ
ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਤੇ ਬਹੁਤ ਜ਼ਿਆਦਾ ਅੱਗੇ ਰੱਜ ਗਿਆ ਹਾਂ।
ਸਾਵਣ ਤ੍ਰਿਸ਼ਨਾ ਸਕਲ ਮਿਟਾਈ
ਤੇ ਜਿਹੜੀ ਖਾਣ ਦੀ ਤ੍ਰਿਸ਼ਨਾ ਹੈ ਨਾ ਤੇ ਸਾਰੀ ਮੇਰੀ ਮਿਟ ਗਈ ਹੈ। ਮੈਂ ਪਹਿਲਾਂ ਹੀ ਸਾਰੀ ਮਿਟਾਈ ਹੋਈ ਸੀ ਤੇ ਗੁਰੂ ਸਾਹਿਬ ਹੁਣ ਤਾਂ ਫਲ ਬਹੁਤ ਜ਼ਿਆਦਾ ਛਕ ਲਏ ਨੇ ਤੇ ਇਸ ਕਰਕੇ ਖਾਣ ਦੀ ਸਾਰੀ ਤ੍ਰਿਸ਼ਨਾ ਮਿਟ ਗਈ ਹੈ।
ਜੇ ਅਬ ਰਾਵਰ ਕੀ ਰੁੱਚ ਦੇਵਨ
ਤੇ ਉਸ ਸਮੇਂ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੇ ਆਪ ਜੀ ਦੀ ਰੁਚੀ ਹੈ ਜੇ ਆਪ ਜੀ ਦੀ ਇੱਛਾ ਹੈ ਨਾ ਮੈਨੂੰ ਫਲ ਹੋਰ ਛਕਾਉਣ ਦੇ
ਇੱਕ ਦੋਏ ਦੇਹੋ ਖਾਵੋ ਕਰ ਲੇਵਨ
ਤੇ ਮਾਲਕ ਇੱਕ ਦੋ ਫਿਰ ਮੈਨੂੰ ਹੋਰ ਫਲ ਦੇ ਦੇਣਾ ਕਰੋ ਛਕਣ ਵਾਸਤੇ ਮੈਂ ਆਪ ਜੀ ਦੇ ਹੱਥਾਂ ਤੋਂ ਛਕਣਾ ਚਾਹੁੰਦਾ ਹਾਂ।
ਜਿਸ ਕਰ ਸੋ ਗੁਰ ਫਰ ਜੁਗ ਦੀਨੇ
ਤੇ ਗੁਰਮੁਖ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਵਿਚ ਫਲ ਲੈ ਕਰਕੇ ਤੇ ਦੋ ਫਲ ਜਿਹੜੇ ਨਾ ਭਾਈ ਮਰਦਾਨਾ ਜੀ ਨੂੰ ਦਿੱਤੇ ਨੇ।
ਲੇਕਰ ਤਬ ਹੀ ਖਾਵਨ ਕੀ
ਤੇ ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੱਥਾਂ ਤੋਂ ਇਹ ਫਲ ਲੈ ਕਰਕੇ ਤੇ ਗੁਰਮੁਖੋ ਭਾਈ ਮਰਦਾਨਾ ਜੀ ਨੇ ਛਕੇ ਹਨ।
ਖਾਣੇ ਕੀ ਰੁਚ ਉਧਰ ਅਗਾਇਓ,
ਤੇ ਗੁਰਮੁਖੋ ਖਾਣ ਦੀ ਜਿਹੜੀ ਰੁਚੀ ਸੀ ਨਾ, ਤੇ ਖਾਣ ਦੀ ਰੁਚੀ ਦੇ ਨਾਲ ਇੰਨਾ ਜ਼ਿਆਦਾ ਭਾਈ ਮਰਦਾਨਾ ਜੀ ਰੱਜ ਗਏ ਨੇ ਤੇ ਪੇਟ ਫੁੱਲ ਭਰ ਗਿਆ ਹੈ। ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਫਿਰ ਇਸ ਪ੍ਰਕਾਰ ਬਚਨ ਕੀਤੇ ਹਨ।
ਸੋਹਰਾ ਸਾਧ ਸੁਧਾ ਸੰਗ ਫਲ ਮਧੁਰ ਇਆਂ ਕੌਣ ਇਨ ਖਾਏ।
ਇਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਸਵਾਦ ਨੇ ਫਲ ਸੁਧਾ ਅੰਮ੍ਰਿਤ ਦੀ ਨਿਆਈ ਮਿੱਠੇ ਨੇ ਬਹੁਤ ਜ਼ਿਆਦੇ, ਤੇ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਕਿ ਇਹ ਜਿਹੜੀ ਜਗ੍ਹਾ ਹੈ ਇਸ ਜਗ੍ਹਾ ਉੱਤੇ ਇਹਨਾਂ ਫਲਾਂ ਨੂੰ ਕੌਣ ਖਾਂਦਾ ਹੈ।
ਜਦੋਂ ਬਾਦ ਇਹ ਜਾਵਈ ਮਾਨਵ ਕੋ ਨਾਮ ਦਿਸਾਏ,
ਮਾਲਕ ਇਹ ਵਿਅਰਥ ਹੀ ਜਾਂਦੇ ਹੋਣਗੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੋਈ ਮਨੁੱਖ ਜਿਹੜਾ ਦਿਸਦਾ ਰਿਹਾ ਨਹੀਂ ਕਿ ਜਿਹੜਾ ਇਸ ਜਗ੍ਹਾ ਉੱਤੇ ਇਹਨਾਂ ਫਲਾਂ ਨੂੰ ਖਾਂਦਾ ਹੋਵੇ।
ਚੌਪਈ ਗੁਰ ਕਹੇ ਜੇ ਨਾ ਖਾਵਨ ਵਾਰੇ,
ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਿਆਂ ਜੇ ਇਹਨਾਂ ਫਲਾਂ ਨੂੰ ਕੋਈ ਨਾ ਖਾਣ ਵਾਲਾ ਹੋਵੇ,
ਉਪਜਤ ਹਿਰਦੇ ਵਿਚਾਰੋ,
ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕਰ, ਜੇ ਕੋਈ ਖਾਣ ਵਾਲਾ ਹੀ ਨਹੀਂ ਇਹਨਾਂ ਫਲਾਂ ਨੂੰ, ਤੇ ਫਿਰ ਇਸ ਜਗ੍ਹਾ ਉੱਤੇ ਫਲ ਕਿਉਂ ਲੱਗਦੇ, ਕਾਹਦੇ ਵਾਸਤੇ ਤੇ ਪ੍ਰਗਟ ਹੋਏ ਹਨ।
ਨਿਰੰਕਾਰ ਕੇ ਸੰਤ ਜੇ ਈਠੇ,
ਤੇ ਉਹ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਜਿਹੜਾ ਮਾਲਕ ਹੈ ਨਾ, ਉਸਦੇ ਜਿਹੜੇ ਸੰਤ ਮਹਾਤਮਾ ਨੇ ਜਿਹੜੇ ਭਗਤੀ ਕਰਦੇ ਨੇ, ਉਸਦੇ ਨਾਮ ਨੂੰ ਉਚਾਰਦੇ ਨੇ, ਉਸੇ ਜਗ੍ਹਾ ਉੱਤੇ ਰਹਿੰਦੇ ਹਨ।
ਜਿਨਕੇ ਹੇਤ ਕਰੇ ਫਲ ਮਿੱਠੇ,
ਤੇ ਮਾਲਕ ਨੇ ਉਸ ਅਕਾਲ ਪੁਰਖ ਨੇ ਇਹ ਉਹਨਾਂ ਸੰਤਾਂ ਮਹਾਤਮਾ ਦੀ ਸੇਵਾ ਵਾਸਤੇ ਇਹ ਜਿਹੜੇ ਮਿੱਠੇ ਫਲ ਜਿਹੜੇ ਤੇ ਦਰਖਤ ਜਿਹੜੇ ਲਾਉਣੇ ਕੀਤੇ ਹਨ।
ਰੁਚੋਂ ਖਾਏ ਲਗਾਏ ਸਮਾਦ,
ਆਪਣੀ ਰੁਚੀ ਦੇ ਅਨੁਸਾਰ ਇਹਨਾਂ ਫਲਾਂ ਨੂੰ ਛਕਦੇ ਹਨ ਤੇ ਬੜੀਆਂ ਬੜੀਆਂ ਵੱਡੀਆਂ ਫਿਰ ਸਮਾਧੀਆਂ ਲਗਾਉਂਦੇ ਨੇ।
ਕਰਤ ਭਜਨ ਜਿਨ ਮੋਹ ਨਾ ਵੱਧ,
ਜੋ ਭਜਨ ਕਰਦੇ ਨੇ ਪਰਮੇਸ਼ਰ ਦਾ ਬੰਦਗੀ ਕਰਦੇ ਹਨ, ਜਿਨ੍ਹਾਂ ਨੂੰ ਕੋਈ ਮੋਹ ਦਾ ਬੰਧਾ ਮੋਹ ਦੇ ਵਿੱਚ ਜਿਹੜੇ ਬੰਧਾਏ ਮਨ ਨਹੀਂ ਹਨ,
ਕਾਲ ਪ੍ਰਭ ਹੇਠਾਂ ਰਹੀਏ।
ਤੇ ਉਸ ਵੇਲੇ ਫਿਰ ਭਾਈ ਮਰਦਾਨਾ ਜੀ ਪੁੱਛਣ ਲੱਗੇ, ਹੇ ਮਾਲਕ ਆਪ ਜੀ ਕਿੰਨਾ ਕੁ ਸਮਾਂ ਇੱਥੇ ਰਹਿਣਾ ਕਰੋਗੇ, ਕਿਰਪਾ ਕਰਕੇ ਦੱਸਣਾ ਕਰੋ।
ਜੇ ਸੰਤ ਬਾਜ ਸੁਣੀਏ ਕਹੀਏ,
ਇਸ ਤਰੀਕੇ ਦੇ ਨਾਲ ਹੇ ਮਾਲਕ ਆਪ ਜੀ ਕਿਰਪਾ ਕਰਕੇ ਤੇ ਬਹੁਤਾ ਸਮਾਂ ਰਹਿਣਾ ਕਰੋ, ਤੇ ਜਿਹੜੇ ਸੰਤ ਮਹਾਤਮਾ ਇੱਥੇ ਮਿਲਣਗੇ ਨਾ, ਤੇ ਉਹਨਾਂ ਦੇ ਆਪਾਂ ਬਚਨ ਵੀ ਸੁਣਾਂਗੇ ਤੇ ਉਹਨਾਂ ਨੂੰ ਸੁਣਾਵਾਂਗੇ ਵੀ ਇਸ ਕਿਰਪਾ ਇਸ ਕਰਕੇ ਆਪ ਜੀ ਬਹੁਤਾ ਸਮਾਂ ਇਸ ਜਗ੍ਹਾ ਉੱਤੇ ਬਿਤਾਉਣਾ ਕਰੋ। ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗੁਰਮੁਖ, ਜਦੋਂ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਕਿਹਾ ਨਾ, ਤੇ ਫਿਰ ਮੁਸਕਰਾ ਕਰਕੇ ਬੋਲੇ ਹਨ,
ਕੋ ਲਗਿਓ ਸਵਾਦ ਫਲ ਮਿੱਠਾ।
ਭਾਈ ਮਰਦਾਨਿਆ ਜਾਣ ਲਿਆ ਕਿ ਤੈਨੂੰ ਇਹ ਜਿਹੜੇ ਫਲ ਹਨ ਨਾ ਬੜੇ ਮਿੱਠੇ ਲੱਗੇ ਨੇ, ਬਹੁਤ ਜ਼ਿਆਦਾ ਸਵਾਦ ਲੱਗੇ ਹਨ।
ਪਰ ਹਰ ਕੋ ਲਾਲਚ ਮਨ ਮੈਂ,
ਤੇ ਤੂੰ ਇਹਨਾਂ ਫਲਾਂ ਦਾ ਭਾਵ ਕੇ ਭੋਜਨ ਕਰਨ ਵਾਸਤੇ ਇਹਨਾਂ ਫਲਾਂ ਨੂੰ ਛਕਣ ਵਾਸਤੇ ਆਪਣੇ ਮਨ ਦੇ ਵਿੱਚ ਜਿਹੜਾ ਲਾਲਚ ਕਰ ਰਿਹਾ ਹੈ।
ਰਾਖਿਓ ਚਹਿਤ ਅਵੈ ਤੂੰ ਪਾਨ ਮੈਂ,
ਤੇ ਸਾਨੂੰ ਇਸ ਜੰਗਲ ਦੇ ਵਿੱਚ ਤਾਂ ਤੂੰ ਬਹੁਤਾ ਚਿਰ ਰੱਖਣਾ ਚਾਹੁੰਦਾ ਤੇ ਤਾਂ ਸਾਨੂੰ ਕਹਿ ਰਿਹਾ ਕਿ ਇੱਥੇ ਇਸ ਜਗ੍ਹਾ ਉੱਤੇ ਬਹੁਤਾ ਸਮਾਂ ਬਤੀਤ ਕਰਨਾ ਕਰੋ।
ਇਸ ਪ੍ਰਕਾਰ ਕੋ ਹਾਸ ਬਿਲਾਸ,
ਗੁਰਮੁਖੋ ਇਸ ਪ੍ਰਕਾਰ ਦੇ ਜਿਹੜੇ ਹਾਸ ਬਿਲਾਸ ਕਰਦੇ ਹੋਏ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ
ਸੁਖ ਰਸਾ,
ਤੇ ਭਾਈ ਮਰਦਾਨੇ ਦੇ ਤਾਈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਜਗ੍ਹਾ ਉੱਤੇ ਹਾਸ ਬਿਲਾਸ ਕਰ ਰਹੇ ਨੇ ਤੇ ਸਮੂਹ ਜੀਵਾਂ ਨੂੰ ਜੋ ਸੁਖ ਦੇਣ ਵਾਲੇ ਹਨ।
ਇੱਕ ਰਿਖੀ ਚੱਲ ਆਇਓ,
ਤੇ ਇੰਨੇ ਕੀ ਸਮੇਂ ਦੇ ਵਿੱਚ ਇੱਕ ਰਿਖੀ ਸੀ ਉਹ ਚੱਲ ਕਰਕੇ ਫਿਰ ਇਸ ਜਗ੍ਹਾ ਤੇ ਪਹੁੰਚਿਆ ਹੈ।
ਹਰ ਸਿਮਰਨ ਮੈਂ ਜੋ ਲਵਟਾਇਓ,
ਤੇ ਜਿਸ ਦੀ ਮਤ ਗੁਰਮੁਖੋ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗੀ ਹੋਈ ਹੈ ਤੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ।
ਅਮੈ ਬਿਲੋਕਤ ਬੋਲਿਓ ਸੋ,
ਤੇ ਉਸ ਵੇਲੇ ਫਿਰ ਭਾਈ ਬਾਲਾ ਜੀ ਕਹਿੰਦੇ ਸਾਨੂੰ ਵੇਖ ਕਰਕੇ ਤੇ ਫਿਰ ਉਹ ਰਿਕੀ ਨੇ ਉੱਚੀ ਸਾਰੀ ਇਸ ਪ੍ਰਕਾਰ ਕਹਿਣਾ ਕੀਤਾ ਹੈ।
ਗਿਆਨ ਪਹੁੰਚੋ ਕਬ ਅਸ ਕੋ,
ਤੇ ਉਸ ਵੇਲੇ ਰਿਕੀ ਕਹਿ ਰਿਹਾ ਹੈ ਕਿ ਇਸ ਜਗ੍ਹਾ ਉੱਤੇ ਜਿਸ ਤਰ੍ਹਾਂ ਤੁਸੀਂ ਆਏ ਹੋ ਨਾ, ਤੇ ਤੁਹਾਡੇ ਵਾਂਗੂ ਇਸ ਜਗ੍ਹਾ ਤੇ ਅੱਜ ਤੱਕ ਕੋਈ ਪਹਿਲਾਂ ਪਹੁੰਚਿਆ ਨਹੀਂ ਹੈ।
ਉਹ ਤੁਮੋ ਕੈਸੇ ਆਨ ਪਹੁੰਚੇ,
ਇਸ ਕਰਕੇ ਤੁਸੀਂ ਕੌਣ ਹੋ ਤੇ ਕਿਸ ਜਗ੍ਹਾ ਕਿਸ ਕਰਕੇ ਇਸ ਜਗ੍ਹਾ ਉੱਤੇ ਆਣ ਕਰਕੇ ਪਹੁੰਚੇ ਹੋ।
ਹਿਕਮ ਥਾਨ ਪੂਤੇ ਗਿਰ ਉੱਚੇ,
ਤੇ ਇਸ ਕਰਕੇ ਬੜਾ ਔਖਾ ਰਸਤਾ ਇਸ ਜਗ੍ਹਾ ਤੇ ਜਿਹੜਾ ਆਉਣਾ ਤੇ ਧਰਤੀ ਤੋਂ ਬਹੁਤ ਉੱਚਾ ਪਹਾੜ ਹੈ, ਬੜੀ ਉੱਚੀ ਜਗ੍ਹਾ ਤੇ ਹਾਂ ਅਸੀਂ, ਜਿਸ ਕਰਕੇ ਤੁਸੀਂ ਇੱਥੇ ਆਏ ਹੋ ਤੇ ਸਾਨੂੰ ਦੱਸਣਾ ਕਰੋ ਕਿਸ ਕਾਰਨ ਕਰਕੇ ਆਏ ਹੋ ਤੇ ਕਿਉਂ ਇਸ ਜਗ੍ਹਾ ਤੇ ਪਹੁੰਚੇ ਹੋ।
ਅਵਲੋਕਤ ਅਚਰਜ ਔਰ ਆਇਆ ਹੈ
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਵੇਖਦਾ ਹੋਇਆ ਰਿਕੀ ਤੇ ਬੜਾ ਹਿਰਦੇ ਦੇ ਵਿਚ ਅਚਰਜ ਹੋ ਰਿਹਾ, ਬੜੇ ਇਸ ਤਰੀਕੇ ਦੇ ਨਾਲ ਹੈਰਾਨ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਉੱਤੇ ਪਹੁੰਚ ਗਏ ਹਨ।
ਤੁਸੀਂ ਆਪ ਨੂੰ ਨਾਮ ਬਤਾਏ,
ਇਹ ਰਿਕੀ ਨੇ ਉੱਚੀ ਸਾਰੀ ਕਹਿਣਾ ਕੀਤਾ ਕਿ ਮੈਂ ਆਪ ਜੀ ਨੂੰ ਵੇਖ ਕਰਕੇ ਅਚਰਜ ਹੋ ਰਿਹਾ, ਹੈਰਾਨ ਹੋ ਰਿਹਾ ਕਿ ਤੁਸੀਂ ਕਿਸ ਪ੍ਰਕਾਰ ਇੱਥੇ ਪਹੁੰਚ ਗਏ ਤੇ ਹੁਣ ਮੈਨੂੰ ਆਪਣਾ ਕਿਰਪਾ ਕਰਕੇ ਨਾਮ ਜਿਹੜਾ ਉਹ ਦੱਸ ਦੇਣਾ ਕਰੋ।
ਹੁਣ ਕਰ ਸ੍ਰੀ ਗੁਰੂ ਗ੍ਰਾ ਉਚਾਰੀ,
ਉਸ ਵੇਲੇ ਸਰੀਕੀ ਦੇ ਪਾਸੋਂ ਸੁਣ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਮੁਖ ਇਸ ਪ੍ਰਕਾਰ ਫਿਰ ਬਚਨ ਉਚਾਰੇ ਹਨ।
ਨਾਮ ਮੋਹਰ ਨਾਨਕ ਨਿਰੰਕਾਰ,
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਰਿਕੀ ਜੀ ਸਾਡਾ ਜਿਹੜਾ ਨਾਮ ਹੈ ਨਾ, ਸਾਨੂੰ ਲੋਕ ਇਸ ਜਗਤ ਦੇ ਵਿਚ ਨਾਨਕ ਨਿਰੰਕਾਰੀ ਦੇ ਨਾਮ ਦੇ ਨਾਲ ਜਾਣਦੇ ਹਨ।
ਸੰਤ ਭਗਤ ਕੇ ਦਰਸ਼ਨ ਹੇਤੇ,
ਤੇ ਅਸੀਂ ਇਸ ਜਗ੍ਹਾ ਤੇ ਤਾਂ ਆਏ ਹਾਂ ਕਿ ਸਾਡਾ ਇੱਕ ਮਨੋਰਥ ਹੀ ਹੈ ਕਿ ਜਿਹੜੇ ਸੰਤ ਪਰਮੇਸ਼ਰ ਦੇ ਭਗਤ ਹਨ ਉਹਨਾਂ ਦੇ ਦਰਸ਼ਨ ਕਰਨੇ ਹਨ।
ਹਿਜਰਤ ਸਰਬ ਥਾਨ ਸੁਖ ਲੇਤੇ,
ਤੇ ਇਸੇ ਪ੍ਰਕਾਰ ਅਸੀਂ ਸਾਰੀਆਂ ਥਾਵਾਂ ਦੇ ਉੱਤੇ ਵਿਚਰਦੇ ਹੋਏ ਤੇ ਸੁਖ ਪ੍ਰਾਪਤ ਕਰਦੇ ਹਾਂ।
ਸੁਣ ਇਉਂ ਰਿਖ ਹਿਰਦੇ ਹਰਖਾਵਾ,
ਤੇ ਗੁਰਮੁਖੋ ਸੁਣ ਕਰਕੇ ਨਾ ਜਦੋਂ ਨਾਮ ਸੁਣਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਤੇ ਰਿਕੀ ਹਿਰਦੇ ਦੇ ਵਿਚ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਹੈ।
ਹੇਤ ਪੂਜਨੇ ਬੈਨ ਅਲਾਵਾ,
ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਪੁੱਛਣ ਵਾਸਤੇ ਇਸ ਤਰੀਕੇ ਦੇ ਨਾਲ ਇਸ ਨੇ ਬਚਨ ਉਚਾਰੇ ਹਨ।
ਸ੍ਰੀ ਨਾਨਕ ਹੈ ਜੇ ਤੁਮ ਨਾਮੋ,
ਤੇ ਉਸ ਵੇਲੇ ਰਿਕੀ ਜੀ ਕਹਿਣ ਲੱਗੇ ਕਿ ਜੇ ਆਪ ਜੀ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੈ,
ਚਾਨਣ ਹੋਏ ਮੋਰ ਪ੍ਰਣਾਮੋ,
ਤੇ ਫੇਰ ਜੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੋ ਤੇ ਫਿਰ ਸਭ ਤੋਂ ਪਹਿਲਾਂ ਆਪ ਜੀ ਦੇ ਚਰਨ ਕਮਲਾਂ ਤੇ ਮੇਰੀ ਨਮਸਕਾਰ ਹੈ, ਮੈਂ ਆਪ ਜੀ ਨੂੰ ਵੰਦਨਾ ਕਰਦਾ ਹਾਂ।
ਹੋਰ ਬੁੱਝੋ ਤੂੰ ਕਿਉਂ ਕਰ ਜਾਣਾ,
ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਿਕੀ ਨੂੰ ਪੁੱਛਣਾ ਕੀਤਾ ਕਿ ਰਿਕੀ ਜੀ ਤੁਸੀਂ ਕਿਵੇਂ ਸਾਨੂੰ ਜਾਣਦੇ ਹੋ, ਤੁਹਾਨੂੰ ਸਾਡੇ ਨਾਮ ਬਾਰੇ ਪਹਿਲਾਂ ਕਿਵੇਂ ਪਤਾ ਹੈ,
ਇਹਦੇ ਸੁਣ ਕੇ ਹਮੇ ਪਛਾਣਾ,
ਤੇ ਕਿਸ ਪਾਸੋਂ ਤੁਸੀਂ ਸੁਣਿਆ ਜਿਸ ਕਰਕੇ ਤੁਸੀਂ ਸਾਨੂੰ ਪਹਿਚਾਣਿਆ ਹੈ।
ਮੁਨਵਰ ਪਨੈ ਮੋਰ ਗੁਰਪੂਰਾ,
ਤੇ ਉਸ ਵੇਲੇ ਜਿਹੜਾ ਮੁਨਵਰ ਜਿਹੜਾ ਰਿਕੀ ਜੀ ਸਨ ਗੁਰਮੁਖੋ, ਇਨ੍ਹਾਂ ਨੇ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਜਿਹੜੇ ਮੇਰੇ ਗੁਰੂ ਪੂਰਨ ਹਨ,
ਤੇ ਇੱਕ ਸਮੇਂ ਕਹਿਓ ਬਚ ਰੂਰ,
ਤੇ ਉਹਨਾਂ ਮੇਰੇ ਗੁਰਾਂ ਨੇ ਇੱਕ ਵਾਰ ਜਿਹੜਾ ਸੁੰਦਰ ਜਿਹੜਾ ਬਚਨ ਸੀ ਨਾ ਉਹ ਮੇਰੇ ਤਾਂ ਇਸ ਪ੍ਰਕਾਰ ਕਿਹਾ ਸੀ,
ਕਲੀ ਕਾਲ ਮੈਂ ਹੋਇਆ ਅਵਤਾਰਾ,
ਤੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਭਿਆਨਕ ਕਲਯੁਗ ਦਾ ਸਮਾਂ ਆਵੇਗਾ ਨਾ ਉਸ ਵੇਲੇ ਉਹ ਪ੍ਰਭੂ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਨੇ ਅਵਤਾਰ ਧਾਰਨਾ ਹੈ,
ਨਾਮ ਚ ਪਾਵਣ ਦੰਭ ਵਿਦਾਰਾ,
ਤੇ ਕਿਸ ਕਰਕੇ ਅਵਤਾਰ ਧਾਰਨਾ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਾਉਣ ਵਾਸਤੇ, ਤੇ ਦੰਭ ਵਿਦਾਰਾ ਦੰਭ ਪਖੰਡਾਂ ਦਾ ਨਾਸ ਕਰਨ ਵਾਸਤੇ,
ਭਗਤ ਜਗਤ ਮੈਂ ਸੋ ਪ੍ਰਗਟਾਵੈ,
ਤੇ ਜਗਤ ਦੇ ਵਿੱਚ ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਕੇਵਲ ਭਗਤੀ ਹੈ ਨਾ ਜਿਹੜੀ ਉਹ ਕੇਵਲ ਤੇ ਕੇਵਲ ਆਣ ਕਰਕੇ ਉਹ ਮਾਲਕ ਆਪ ਹੀ ਸਾਰੇ ਜਗਤ ਦੇ ਵਿੱਚ ਪ੍ਰਗਟ ਕਰੇਗਾ,
ਜੈ ਤਾਈ ਉੱਤਮ ਧਰਮ ਚਲਾਵੈ,
ਤੇ ਫਿਰ ਉਹ ਮਾਲਕ ਜਿੱਥੇ ਕਿੱਥੇ ਵੀ ਜਿਹੜਾ ਸਿੱਖੀ ਦਾ ਧਰਮ ਹੈ ਨਾ ਉਹ ਜਿੱਥੇ ਕਿੱਥੇ ਵੀ ਪਰਮੇਸ਼ਰ ਵਾਹਿਗੁਰੂ ਇਸ ਉੱਤਮ ਧਰਮ ਨੂੰ ਸਾਰੇ ਪ੍ਰਗਟ ਕਰ ਦੇਵੇਗਾ,
ਕਰਤ ਵੀ ਪਾਵਨ ਮੋਹੀ,
ਇਸ ਕਰਕੇ ਜਦੋਂ ਮੇਰੇ ਗੁਰੂ ਨੇ ਮੈਨੂੰ ਇਸ ਪ੍ਰਕਾਰ ਦੱਸਿਆ ਸੀ ਨਾ ਕਿ ਅਕਾਲਪੁਰ ਪਰਮੇਸ਼ਰ ਨੇ ਆਪ ਸਰੂਪ ਧਾਰਨ ਕਰਨਾ ਤੇ ਸਿੱਖੀ ਧਰਮ ਚਲਾਉਣਾ, ਇਸ ਕਰਕੇ ਉਸ ਵੇਲੇ ਮੇਰੇ ਹਿਰਦੇ ਦੇ ਵਿਚ ਇਹ ਲਾਲਸਾ ਸੀ ਕਿ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਮੈਂ ਦਰਸ਼ਨ ਕਰ ਲੈਣਾ ਕਰਾਂ,
ਸ੍ਰੀ ਨਾਨਕ ਜੀ ਹੋ ਤੁਮ ਉਹੀ,
ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਿਰ ਤੁਸੀਂ ਉਹੀ ਹੋ ਕਿਉਂਕਿ ਹੋਰ ਕੋਈ ਮਨੁੱਖ ਇਸ ਜਗ੍ਹਾ ਉੱਤੇ ਪਹੁੰਚ ਨਹੀਂ ਸਕਦਾ ਹੈ,
ਬਸ ਕਹਿ ਬੰਧਨ ਹੇਤ ਸਮੀਪਾ,
ਤੇ ਇਸ ਤਰ੍ਹਾਂ ਕਹਿ ਕਰਕੇ ਰਿਕੀ ਜੀ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਪਰਸ਼ਨ ਵਾਸਤੇ ਵੰਦਨਾ ਕਰਨ ਵਾਸਤੇ ਕੋਲ ਪਹੁੰਚੇ ਹਨ,
ਗਯੋ ਜਹਾਂ ਬੇਦੀ ਕੁਲ ਦੀਪਾ,
ਤੇ ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਸਰੂਪ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਨੇ ਉਸ ਜਗ੍ਹਾ ਤੇ ਰਿਕੀ ਜੀ ਪਹੁੰਚੇ ਹਨ,
ਨਿਜ ਕਰ ਪਰ ਲੈ ਕੇ ਤੇ ਸੀਸਾਂ,
ਤੇ ਗੁਰਮੁਖੋ ਉਸ ਵੇਲੇ ਰਿਕੀ ਜੀ ਨੇ ਆਪਣੇ ਸਿਰ ਨੂੰ ਬਾਹਾਂ ਦੇ ਵਿਚ ਲੈ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਵੰਦਨਾ ਕੀਤੀ ਹੈ,
ਸਿਮਰ ਕਰਦ ਭਏ ਜਗਦੀਸ਼ੰ
ਤੇ ਜਗਤ ਦੇ ਈਸ਼ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਬੜੇ ਪ੍ਰੇਮ ਤੇ ਸਤਿਕਾਰ ਬੜੇ ਪ੍ਰੇਮ ਸਹਿਤ ਸਤਿਕਾਰ ਕੀਤਾ
ਪੁੱਜਣ ਲੱਗੇ ਕੌਣ ਤੁਮ ਨਾਮੋ
ਤੇ ਗੁਰਮੁਖੋ ਸਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਫਿਰ ਇਸ ਰਿਕੀ ਜੀ ਨੂੰ ਕਿਹਾ ਭਾਈ ਆਪ ਜੀ ਦਾ ਕੀ ਨਾਮ ਹੈ ਸਾਡੇ ਤਾਈ ਦੱਸਣਾ ਕਰੋ
ਗੁਰ ਕੋ ਨਾਮ ਭਨੋ ਅਬਰਾਮੋ
ਤੇ ਇਸੇ ਪ੍ਰਕਾਰ ਜਿੱਥੇ ਤੁਸੀਂ ਆਪਣਾ ਨਾਮ ਦੱਸਣਾ ਹੈ ਨਾ ਤੇ ਜਿਹੜਾ ਸੁੰਦਰ ਜਿਹੜਾ ਆਪਣੇ ਗੁਰੂ ਦਾ ਨਾਮ ਹੈ ਉਹ ਵੀ ਸਾਡੇ ਤਾਈ ਦੱਸਣਾ ਹੈ
ਓਏ ਨਾਮ ਕਲਿਆਣ ਲਖੀਜੈ
ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਰਿਕੀ ਜੀ ਕਹਿਣ ਲੱਗੇ ਇਹ ਸੱਚੇ ਪਾਤਸ਼ਾਹ ਮਾਲਕ ਮੇਰਾ ਜਿਹੜਾ ਨਾਮ ਹੈ ਆਪ ਜੀ ਕਲਿਆਣ ਜਾਨਣਾ ਕਰੋ
ਨੀਲ ਸੈਨ ਗੁਰਨਾਮ ਜਨੀਜੈ
ਇਹ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜੋ ਮੇਰੇ ਗੁਰੂ ਦਾ ਨਾਮ ਹੈ ਨਾ ਉਹ ਜੋ ਨੀਲ ਸੈਨ ਨਾਮ ਹੈ ਤੇ ਇਸ ਨਾਮ ਦੇ ਨਾਲ ਮੇਰੇ ਗੁਰੂ ਨੂੰ ਜਾਨਣਾ ਕਰੋ
ਤੁਮਰੇ ਦਰਸ਼ ਮਿਲਿਓ ਦੁੱਖ ਅੰਤਾ
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਾਲਕ ਜੀ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੀ ਕੀ ਆ ਹੰਤਾ ਜਿਹੜੇ ਦੁੱਖ ਸਨ ਉਹ ਸਾਰੇ ਨਾਸ ਹੋ ਗਏ ਹਨ
ਜਬ ਤਬ ਸਗਲੇ ਸਫਲ ਭਵੰਤ
ਇਹ ਮਾਲਕ ਮੇਰੇ ਸਾਰੇ ਜਪ ਤੇ ਤਪ ਸਾਰੇ ਸਫਲ ਹੋ ਗਏ ਨੇ ਤੇ ਭਵੰਤਾ ਇਹ ਜਨਮ ਹੀ ਮੇਰਾ ਸਫਲ ਹੋ ਗਿਆ ਹੈ
ਕਿਉ ਮਿਲ ਗਮਨਿਓ ਆਸ਼ਰਮ ਆਪਨ
ਤੇ ਗੁਰਮੁਖੋ ਇਸ ਤਰੀਕੇ ਦੇ ਨਾਲ ਫਿਰ ਗੁਰੂ ਪਾਤਸ਼ਾਹ ਜੀ ਦੇ ਨਾਲ ਬਚਨ ਕਰਕੇ ਤੇ ਰਿਕੀ ਜੀ ਆਪਣੇ ਛੇਤੀ ਦੇ ਨਾਲ ਆਸ਼ਰਮ ਦੇ ਵਿਚ ਪਹੁੰਚ ਗਏ ਹਨ
ਬਹੁਤ ਤਪੀ ਕਰੇ ਬੜ ਤਪਨ
ਤੇ ਜਿਸ ਆਸ਼ਰਮ ਦੇ ਵਿਚ ਬੈਠ ਕਰਕੇ ਬੜੇ ਬੜੇ ਵੱਡੇ ਤਪਸਵੀ ਜਿਹੜੇ ਤਪ ਕਰ ਰਹੇ ਨੇ
ਫਿਰਦੇ ਰਹੋ ਅਦ ਕਹਰ ਖਾਈ
ਤੇ ਹਿਰਦੇ ਦੇ ਵਿਚ ਬਹੁਤਾ ਜਿਆਦਾ ਗੁਰਮੁਖੋ ਕਲਿਆਣ ਨਾਮ ਰਿਕੀ ਜਿਹੜਾ ਹਿਰਦੇ ਚ ਬਹੁਤ ਜਿਆਦਾ ਖੁਸ਼ ਹੈ
ਸਭ ਹਨ ਕੋ ਸੁਧ ਜਾਏ ਸੁਣਾਏ
ਤੇ ਉਸ ਵੇਲੇ ਜਿੰਨੇ ਵੀ ਰਿਕੀ ਵੱਡੇ ਵੱਡੇ ਤਪ ਕਰ ਰਹੇ ਸਨ ਉਹਨਾਂ ਸਾਰਿਆਂ ਦੇ ਤਾਈ ਜਾ ਕਰਕੇ ਆਸ਼ਰਮ ਦੇ ਵਿਚ ਇਸ ਨੇ ਖਬਰ ਦਿੱਤੀ ਹੈ
ਨਾਨਕ ਜਿਨਕੀ
ਕਹਿਣ ਲੱਗਾ ਇਹ ਭਾਈ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਸਮੂਹ ਜਿਹੜੇ ਸੁੰਦਰ ਜਿਹੜੇ ਬਚਨ ਹਨ
ਕਬ ਕਬ ਮਿਲ ਤਤ
ਗੁਰਮੁਖੋ ਜਿਹੜੇ ਸਾਡੇ ਗੁਰੂ ਜੀ ਇੱਕ ਦੂਸਰੇ ਦੇ ਤਾਈ ਸਾਰਿਆਂ ਦੇ ਤਾਈ ਕਰਿਆ ਕਰਦੇ ਸਨ
ਚੱਲ ਆਏ ਇਹ ਠਾਈ
ਤੇ ਉਹ ਜੋ ਗੁਰੂ ਜੀ ਕਰਿਆ ਕਰਦੇ ਸਨ ਬਚਨ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਉਣਾ ਅਵਤਾਰ ਧਾਰਨਾ ਉਸ ਅਕਾਲ ਪੁਰਖ ਨੇ ਤੇ ਉਹ ਚੱਲ ਕਰਕੇ ਇਸ ਜਗ੍ਹਾ ਉੱਤੇ ਪਹੁੰਚੇ ਨੇ
ਦਰਸੇ ਬਣ ਕੇ ਬੀਚ ਸਹਾਏ
ਤੇ ਉਹ ਇਸੇ ਜੰਗਲ ਦੇ ਵਿਚ ਆਣ ਕਰਕੇ ਬੈਠੇ ਨੇ ਤੇ ਬਹੁਤ ਜਿਆਦਾ ਸੋਭ ਰਹੇ ਹਨ
ਸਵੈ ਮਾਨਵ ਹੈ ਔਰ ਸੰਗਾਰੇ
ਤੇ ਜਿਨ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿਹੜੇ ਦੋ ਹੋਰ ਮਨੁੱਖ ਨੇ ਤੇ ਬਹੁਤ ਜਿਆਦਾ ਸੁੰਦਰ ਨੇ ਜਿਨ੍ਹਾਂ ਦਾ ਸਾਰਿਆਂ ਦਾ ਬਹੁਤ ਜਿਆਦਾ ਤੇਜ ਪ੍ਰਤਾਪ ਹੈ
ਇਹ ਦਰਸ਼ਨ ਲਿਓ ਨਿਹਾਰੇ
ਤੇ ਆਪ ਜੀ ਚਲਣਾ ਕਰੋ ਜਿਸ ਪ੍ਰਕਾਰ ਮੈਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਇਆ ਨਾ ਹੁਣ ਆਪ ਜੀ ਵੀ ਚੱਲ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਣਾ ਕਰੋ
ਨੀਲ ਸੈਣ ਆਦਿਕ ਰਖ ਜੇਤੇ
ਤੇ ਗੁਰਮੁਖੋ ਉਸ ਵੇਲੇ ਗੱਲ ਸੁਣ ਕਰਕੇ ਕਲਿਆਣ ਦਾ ਗੁਰਮੁਖ ਕਲਿਆਣ ਰਿਕੀ ਜੀ ਦਾ ਜਿਹੜਾ ਗੁਰੂ ਸੀ ਨਾ ਨੀਲ ਸੈਨ ਉਹ ਵੀ ਫਿਰ ਛੇਤੀ ਦੇ ਨਾਲ ਉੱਠਿਆ ਤੇ ਚੱਲਿਆ
ਸ਼ਿਖਰ ਗੱਛਤ
ਤੇ ਗੁਰਮੁਖੋ ਜਿੰਨੇ ਰਿਕੀ ਸਨ ਫਿਰ ਛੇਤੀ ਦੇ ਨਾਲ ਨੀਲ ਸੈਨ ਦੇ ਸਹਿਤ ਹੋ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ
ਸਿਰ ਪਰ ਜੱਟਾ ਜੂਟ ਕੋ ਕੀਨੇ
ਗੁਰਮੁਖੋ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜੜਾਵਾਂ ਦੇ ਬੜੇ ਵੱਡੇ ਵੱਡੇ ਜੂੜੇ ਆਦਿਕ ਬਣੇ ਹੋਏ ਨੇ
ਮੁਸ਼ਕੀ ਕੱਟ ਮੈਂ ਪਾਏ ਕਪੀਨੇ
ਤੇ ਗੁਰਮੁਖੋ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਦਬ ਆਦਿਕ ਦੀ ਜਿਹੜੀ ਲੰਗੋਟੀ ਆਦਿਕ ਨਾਲ ਧਾਰਨ ਕੀਤੀ ਹੋਈ ਹੈ
ਕਲ ਕਲ ਕੇ ਬਸਤਰ ਤਨ ਧਾਰੇ
ਤੇ ਇਸੇ ਪ੍ਰਕਾਰ ਹੀ ਜਿਹੜਾ ਭੋਜ ਪੱਤਰ ਹੁੰਦਾ ਨਾ ਭੋਜ ਪੱਤਰ ਦੇ ਇਨ੍ਹਾਂ ਨੇ ਸਾਰੇ ਰਿਕੀਆਂ ਨੇ ਵਸਤਰ ਧਾਰਨ ਕੀਤੇ ਹੋਏ ਹਨ
ਜੰਜੂ ਖੁਸ਼ਕੇ ਗਰੀਬ ਮਜਾਰੇ
ਤੇ ਗੁਰਮੁਖੋ ਜਿਨ੍ਹਾਂ ਰਿਕੀਆਂ ਨੇ ਜੰਜੂ ਕੈਸੇ ਪਾਏ ਨੇ ਦਬ ਆਦਿਕ ਦੇ ਬਣਾ ਕਰਕੇ ਜੰਜੂ ਗਲ ਦੇ ਵਿਚ ਪਾਏ ਹੋਏ ਹਨ
ਕਰ ਪੱਗ ਕੇ ਨੱਖ ਬਦੇ ਪਿਸਾਲਾ
ਤੇ ਗੁਰਮੁਖੋ ਜਿਨ੍ਹਾਂ ਸਾਰੇ ਰਿਕੀਆਂ ਦੇ ਹੱਥਾਂ ਤੇ ਪੈਰਾਂ ਦੇ ਜਿਹੜੇ ਨੌ ਹਨ ਬਹੁਤੇ ਜਿਆਦੇ ਵਧੇ ਹੋਏ ਹਨ
ਸਭੋ ਤੇਜ ਦਿਪੈ ਜਨ ਪਾਲਾ
ਤੇ ਜਿਹੜਾ ਤਪ ਕੀਤਾ ਇਨ੍ਹਾਂ ਰਿਕੀਆਂ ਨੇ ਉਸ ਤਪ ਦਾ ਜਿਹੜਾ ਤੇਜ ਪ੍ਰਤਾਪ ਹੈ ਇਨ੍ਹਾਂ ਦੇ ਮੱਥਿਆਂ ਦੇ ਉੱਤੇ ਬਹੁਤ ਜਿਆਦਾ ਸੋਭ ਰਿਹਾ ਹੈ
ਸ਼ਮਸ ਸਵੇਤ ਤਨ ਚਰਮ ਸੁਕਾਵਾ
ਤੇ ਗੁਰਮੁਖੋ ਜਿਨ੍ਹਾਂ ਦੇ ਦਾੜੇ ਬੜੇ ਵੱਡੇ ਤੇ ਸੁੰਦਰ ਚਿੱਟੇ ਦਾੜੇ ਹਨ ਤੇ ਜਿਹੜਾ ਸਰੀਰ ਹੈ ਨਾ, ਸਰੀਰ ਗੁਰਮੁਖ ਪਿਆਰੇ ਉਹ ਸੁੱਕਿਆ ਹੋਇਆ, ਸਾਰਾ ਸਰੀਰ ਇਸ ਤਰੀਕੇ ਨਾਲ ਹੈ।
ਦੁਰਗਾਦਿਕ ਸੁਖ ਤਨਕ ਨਾ ਭਾਵ।
ਤੇ ਜਿਨ੍ਹਾਂ ਰਿਖੀਆਂ ਨੇ ਕੇਵਲ ਤੇ ਕੇਵਲ ਬਿਰਤੀ ਜਿਹੜੀ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੇ ਵਿਚ ਲਗਾਈ ਹੋਈ ਹੈ, ਤੇ ਜਿਨ੍ਹਾਂ ਨੂੰ ਸੁਰਗਾਦਕ ਦਾ ਜਿਹੜਾ ਸੁਖ ਹੈ ਨਾ, ਤਨਕ ਮਾਤਰ ਵੀ ਚੰਗਾ ਨਹੀਂ ਲੱਗਦਾ ਹੈ।
ਉਜਲ ਹਿਰਦੈ ਗਿਆਨ ਸੋ ਜਨ ਕੇ।
ਜਿਨ੍ਹਾਂ ਦੇ ਹਿਰਦੇ ਗੁਰਮੁਖੋ ਉਜਲ ਨੇ, ਗਿਆਨ ਦੇ ਸਹਿਤ ਬਹੁਤ ਜ਼ਿਆਦਾ ਪ੍ਰਕਾਸ਼ਵਾਨ ਹੋ ਰਹੇ ਹਨ।
ਬਲ ਬਲ ਨਾਸੈ ਦਰਸ਼ਨ ਤਿੰਨ ਕੇ।
ਗੁਰਮੁਖੋ ਐਸੇ ਜਿਹੜੇ ਰਿਖੀ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੇ ਕਲਮਲ ਜਿਹੜੇ ਪਾਪ ਹਨ ਉਹ ਵੀ ਨਾਸ ਹੋ ਜਾਂਦੇ ਨੇ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਜਿਨ੍ਹਾਂ ਦੇ ਮੱਥਿਆਂ ਦੇ ਉੱਤੇ ਤੇਜ ਪ੍ਰਤਾਪ ਸੋਭ ਰਹੇ ਹੈ, ਐਸੇ ਜਿਹੜੇ ਗੁਰਮੁਖ ਪਿਆਰੇ ਉਹ ਰਿਖੀ ਪਰਮੇਸ਼ਰ ਦੇ ਵਿਚ ਲਵਲੀਨ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਪਾਪ ਵੀ ਨਾਸ ਹੋ ਜਾਂਦੇ ਹਨ। ਇਥੋਂ ਤੱਕ ਗੁਰਸਿੱਖੋ ਪਾਵਨ ਪਵਿੱਤਰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕੀਤਾ, ਸਮੇਂ ਦੀ ਸਮਾਪਤੀ ਹੈ। ਕੱਲ ਅੱਗੇ ਜਿਸ ਪ੍ਰਕਾਰ ਇਤਿਹਾਸ ਆਵੇਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਨ੍ਹਾਂ ਰਿਖੀਆਂ ਨੂੰ ਉਪਦੇਸ਼ ਦੇਣਾ, ਇਸੇ ਪ੍ਰਕਾਰ ਹੀ ਅੱਗੇ ਕੱਲ ਪ੍ਰਸੰਗ ਆਵੇਗਾ। ਦਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਕਿਵੇਂ ਬਖਸ਼ਣੀ, ਦਿਓ ਸੱਜਣਾ ਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ ਲੇਖਾ, ਕਥਾ ਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।